ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਦਰਬਵੰਤ ਦਰਬ ਦੇਖ ਗਰਬ ਭੂਮਵੰਤ ਅਭਿਮਾਨੀ ਰਾਜਾ ਜਾਨ ਸਗਲ ਰਾਜ ਹਮਰਾ ਤਿਉਂ ਹਰ ਜਨ ਟੇਕ ਸੁਆਮੀ ਦਰਬਵੰਤ ਦਰਬ ਦੇਖ ਗਰਬ ਭੂਮਵੰਤ ਅਭਿਮਾਨੀ ਰਾਜਾ ਜਾਨ ਸਗਲ ਰਾਜ ਹਮਰਾ ਤਿਉਂ ਹਰ ਜਨ ਟੇਕ ਸੁਆਮੀ ਜੇ ਕੋ ਆਪਣੀ ਓਟ ਸਮਾਰ ਜੈਸਾ ਬੇਤ ਤੈਸਾ ਹੋਏ ਵਰਤ ਆਪਣਾ ਬਲ ਨਹੀਂ ਹਾਰ ਰਹਾਉ ਆਨ ਤਿਆਗ ਭਏ ਇੱਕ ਆਸਰ ਸਰਨ ਸਰਨ ਕਰ ਆਏ ਸੰਤ ਅਨੁਗ੍ਰਹਿ ਭਏ ਮਾਨ ਨਿਰਮਲ ਨਾਨਕ ਹਰ ਗੁਣ ਗਾਏ ਆਨ ਤਿਆਗ ਭਏ ਇੱਕ ਆਸਰ ਸਰਣ ਸਰਣ ਕਰ ਆਏ ਸੰਤ ਅਨੁਗ੍ਰਹਿ ਭਏ ਮਾਨ ਨਿਰਮਲ ਨਾਨਕ ਹਰ ਗੁਣ ਗਾਏ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਸਿੰਧ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਭ ਵਡਭਾਗੀ ਹਾਂ ਜਿਨ੍ਹਾਂ ਨੂੰ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਆਪੋ ਆਪਣੇ ਘਰਾਂ ਵਿੱਚ ਜੁੜ ਬੈਠ ਕੇ PTC ਪੰਜਾਬੀ ਚੈਨਲ ਰਾਹੀਂ ਨਿਤਾ ਪ੍ਰਤੀ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤਰੁੱਠ ਕਰਕੇ ਮੁੱਖ ਵਾਕ ਬਖਸ਼ਿਸ਼ ਕਰਦੇ ਹਨ, ਉਸ ਦੀ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਅੱਜ ਵੀ ਮਾਲਕ ਨੇ ਦਇਆ ਦ੍ਰਿਸ਼ਟੀ ਕਰਕੇ ਇਹ ਸੁਭਾਗ ਸਾਨੂੰ ਬਖਸ਼ਿਸ਼ ਕੀਤਾ ਹੈ। ਜਿੱਥੇ ਆਪ ਜੀ ਨੇ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕਰਨੀ ਹੈ, ਉੱਥੇ ਅੱਜ ਦਾ ਇਹ ਪਾਵਨ ਦਿਹਾੜਾ ਸਿੱਖ ਪੰਥ ਦੇ ਬਾਨੀ ਜਾਹਰ ਪੀਰ ਜਗਤ ਗੁਰੂ ਸਰਬ ਕਲਾ ਸਮਰੱਥ ਜੋਤ ਸਰੂਪ ਸ਼ਬਦ ਸੁਪੁੰਨ ਗਰੀਬ ਨਵਾਜ ਸਤਿਗੁਰੂ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਪ੍ਰਕਾਸ਼ ਗੁਰਪੁਰਬ ਦੇ ਰੂਪ ਵਿੱਚ ਸੰਸਾਰ ਭਰ ਅੰਦਰ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਰਹਿ ਰਹੀਆਂ ਹਨ, ਬੜੀ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਮੁੱਚੇ ਪ੍ਰਬੰਧ ਨਾਲ ਇਸ ਪਾਵਨ ਪਵਿੱਤਰ ਦਿਹਾੜੇ ਦੇ ਸੰਬੰਧ ਵਿੱਚ ਜਿੱਥੇ ਕੱਲ੍ਹ ਨਗਰ ਕੀਰਤਨ ਆਪ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਰੰਭ ਹੋ ਕੇ ਫਿਰ ਇੱਥੇ ਆ ਕੇ ਸੰਪੰਨ ਹੋਏ ਹਨ, ਉੱਥੇ ਆਓ ਸਤਿਗੁਰੂ ਸਾਹਿਬ ਜੀ ਦੇ ਪਰ ਉਪਕਾਰੀ ਜੀਵਨ ਬਾਰੇ ਮਨੁੱਖਤਾ ਪ੍ਰਤੀ ਜੋ ਸਤਿਗੁਰੂ ਸਾਹਿਬ ਜੀ ਦੇ ਪਾਵਨ ਹਿਰਦੇ ਵਿੱਚ ਇੱਕ ਦਰਦ ਸੀ, ਜਿਵੇਂ ਉਹਨਾਂ ਨੇ ਜਗਤ ਜਲੰਦੇ ਨੂੰ ਠਾਰਨ ਹਿੱਤ ਪਰ ਉਪਕਾਰ ਕੀਤੇ, ਇਸ ਵਿਸ਼ੇ 'ਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਜਿੱਥੇ ਆਪ ਸਭ ਨੂੰ ਜਗਤ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ, ਕਿਉਂਕਿ ਜਿੱਥੇ 1699 ਦੀ ਵਿਸਾਖੀ ਵਾਲੇ ਦਿਨ ਖਾਲਸੇ ਦਾ ਜਨਮ ਹੈ, ਉੱਥੇ ਜਗਤ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਤੋਂ ਹੀ ਸਿੱਖ ਧਰਮ ਦੀ ਜਿਹੜੀ ਬੁਨਿਆਦ ਹੈ ਉਹ ਰੱਖੀ ਗਈ, ਕਿਉਂਕਿ ਸਤਿਗੁਰੂ ਜੀ ਧੁਰ ਤੋਂ ਹੀ ਸਮਰੱਥ ਸਨ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ, ਮਾਨਸ ਕਾ ਕਰ ਰੂਪ ਨ ਜਾਣ, ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਸਵਾਓ ਦਾਸ ਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਉਂਦੇ ਹੋਏ ਗੁਰੂ ਫਤਿਹ ਸਾਰੇ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬ ਵਿਆਪਕ ਪਰਮਾਤਮਾ ਵੱਲੋਂ ਜਿਸ ਦਿਨ ਤੋਂ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਗਈ ਹੈ, ਨਾਨਕ ਜੀ ਉਪਾਏ ਕੈ ਲਿਖ ਨਾਵੇਂ ਧਰਮ ਬਹਾਲਿਆ, ਜਿਵੇਂ ਸਾਨੂੰ ਜਿਉਂਦੇ ਰਹਿਣ ਲਈ ਆਕਸੀਜਨ ਦੀ ਲੋੜ ਹੈ, ਪੀਣ ਲਈ ਪਾਣੀ ਚਾਹੀਦਾ, ਖਾਣ ਲਈ ਅਸੀਂ ਭੋਜਨ ਵਰਤਦੇ ਹਾਂ, ਇਸੇ ਤਰ੍ਹਾਂ ਸਮੁੱਚਾ ਬ੍ਰਹਿਮੰਡ ਸਮੁੱਚੀ ਕਾਇਨਾਤ ਧਰਮ ਦੇ ਆਸਰੇ 'ਤੇ ਟਿਕੀ ਹੋਈ ਹੈ। ਧਰਮ ਤਾਂ ਅਸਲ ਵਿੱਚ ਇਹ ਸੀ ਕਿ ਤਜ ਸਭ ਭਰਮ ਭਜਿਓ ਪਾਰ ਬ੍ਰਹਮ, ਕਹੋ ਨਾਨਕ ਅਟਲ ਇਹ ਧਰਮ। ਪਰ ਬਹੁਤੀ ਵਾਰ ਧਰਮ ਦੇ ਨਾਂ 'ਤੇ ਕਰਮ ਕਾਂਡ, ਵਹਿਮ ਭਰਮ ਪਖੰਡ ਜਦੋਂ ਇਸ ਤਰ੍ਹਾਂ ਆ ਕੇ ਮਨੌਤਾਂ ਜੁੜ ਜਾਣ, ਉਸ ਵੇਲੇ ਉਹ ਧਰਮ ਜਿਹੜਾ ਮੁਕੰਮਲ ਹੁੰਦਾ, ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨਾਂ ਮੁਤਾਬਕ ਜਿਵੇਂ ਜਿਵੇਂ ਮਨੁੱਖਾ ਜੀਵਨ ਵਿੱਚ ਗਿਰਾਵਟ ਆਉਂਦੀ ਹੈ, ਇਹਦੀ ਜ਼ਿੰਦਗੀ ਦੇ ਵਿੱਚੋਂ ਧਰਮ ਅਲੋਪ ਹੁੰਦਾ ਜਾਂਦਾ। ਇੱਥੇ ਤੱਕ ਵੀ ਸ਼ਬਦ ਵਰਤੇ ਨੇ ਧਰਮ ਪੰਖ ਕਰ ਉੱਡਰਿਆ। ਜੇ ਮੰਨ ਲਈਏ ਵੀ ਧਰਮ ਦੇ ਚਾਰੇ ਪੈਰ ਨੇ, ਜਦੋਂ ਵੀ ਅਸੀਂ ਪਰਮਾਤਮਾ ਨਾਲੋਂ ਟੁੱਟ ਕੇ ਅਲਪ ਸ਼ਕਤੀਆਂ ਨਾਲ ਜੁੜਦੇ ਹਾਂ, ਵਹਿਮਾਂ ਭਰਮਾਂ ਦੇ ਵਿੱਚ ਗ੍ਰਸਤ ਹੁੰਦੇ ਹਾਂ, ਕਈ ਤਰ੍ਹਾਂ ਦੇ ਕਰਮ ਕਾਂਡ ਪਖੰਡਵਾਦ ਸਾਡੀ ਜ਼ਿੰਦਗੀ ਵਿੱਚ ਆਉਂਦੇ ਨੇ, ਸਮਝ ਲਵੋ ਸਾਡੀ ਜ਼ਿੰਦਗੀ ਦੇ ਵਿੱਚੋਂ ਧਰਮ ਲੰਗੜਾ ਹੁੰਦਾ ਜਾਂਦਾ, ਕੇਵਲ ਨਾਂ ਮਾਤਰ ਹੀ ਰਹਿ ਜਾਂਦਾ। ਇਹ ਵੀ ਅਟਲ ਸੱਚਾਈ ਹੈ ਕਿ ਜਦੋਂ ਵੀ ਸੰਸਾਰ ਦੇ ਅੰਦਰ ਅਧਰਮ ਵੱਧਦਾ, ਪਾਪਾਂ ਦਾ ਬੋਲਬਾਲਾ ਹੁੰਦਾ, ਧਰਮ ਨੂੰ ਸਥਿਰ ਕਰਨ ਵਾਸਤੇ ਪਰਿਪੂਰਨ ਪਰਮਾਤਮਾ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੀਰ ਪੈਗੰਬਰ ਵਲੀ ਔਲੀਏ, ਇੰਜ ਕਹਿ ਲਈਏ ਕਿ ਆਪਣੇ ਜਿਹੜੇ ਪੈਰੋਕਾਰ ਨੇ, ਉਹਨਾਂ ਨੂੰ ਸੰਸਾਰ ਵਿੱਚ ਭੇਜਿਆ। ਇਹ ਵੱਖਰੀ ਗੱਲ ਸੀ ਕਿ ਲੋਕ ਵੀ ਨਾ ਸਮਝ ਸਕੇ, ਜਿਹੜੇ ਪਰਮਾਤਮਾ ਦਾ ਸੁਨੇਹਾ ਲੈ ਕੇ ਆਉਂਦੇ ਰਹੇ ਲੋਕ, ਉਹਨਾਂ ਨਾਲ ਜੁੜ ਕੇ ਉਹਨਾਂ ਨੂੰ ਰੱਬ ਸਮਝਣ ਦੀ ਭੁੱਲ ਕਰ ਬੈਠੇ। ਇਹ ਵੀ ਨਾ ਸਮਝ ਸਕੇ ਵੀ ਸੁਨੇਹਾ ਕੀ ਹੈ ਅਤੇ ਸੁਨੇਹਾ ਕਿਸ ਦਾ ਹੈ। ਔਰ ਬਹੁਤੇ ਪਰਮਾਤਮਾ ਵੱਲੋਂ ਭੇਜੇ ਹੋਏ ਪਰਮਾਤਮਾ ਦਾ ਜਿਹੜਾ ਸੁਨੇਹਾ ਦੇਣ ਆਏ ਸਨ, ਉਹਨਾਂ ਨੇ ਅਹੰਗ ਬ੍ਰਹਮ, ਆਪਣੇ ਆਪ ਨੂੰ ਹੀ ਭਗਵਾਨ ਪਰਮੇਸ਼ਰ ਕਹਾਉਣਾ ਸ਼ੁਰੂ ਕਰ ਦਿੱਤਾ। ਜਿਨ ਜਿਨ ਤਨਕ ਸਿੱਧ ਕੋ ਪਾਇਓ, ਆਪਣਾ ਆਪਣਾ ਰਾਹ ਚਲਾਇਓ। ਇਹ ਅਟਲ ਸੱਚਾਈ ਹੈ ਕਿ ਪਰਮੇਸ਼ਰ ਨੇ ਜਦੋਂ ਵੀ ਅਧਰਮ ਦਾ ਬੋਲਬਾਲਾ ਹੋਇਆ, ਪਾਪ ਵਧੇ, ਕਿਸੇ ਨਾ ਕਿਸੇ ਰੂਪ ਦੇ ਵਿੱਚ ਜਗਤ ਦੇ ਜੀਵਾਂ ਦਾ ਉਧਾਰ ਕਰਨ ਹਿੱਤ ਆਪਣੀ ਸ਼ਕਤੀ ਦੇ ਕੇ ਆਪਣੇ ਨਵਾਜਿਆਂ ਨੂੰ ਸੰਸਾਰ ਵਿੱਚ ਭੇਜਿਆ। ਜਿਵੇਂ ਤੁਲਸੀਦਾਸ ਦੇ ਬੋਲ ਨੇ, ਜਬ ਜਬ ਹੋਏ ਧਰਮ ਕੀ ਹਾਨੀ, ਵੱਡੈ ਅਸੁਰ ਅਦਬ ਅਭਿਮਾਨੀ, ਤਬ ਤਬ ਧਾਰ ਹਰ ਵਿਵਧ ਸਰੀਰਾ, ਹਰੈ ਕਿਰਪਾ ਨਿਦ ਸਵਜਨ ਪੀਰਾ। ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਵੀ ਅਸੀਂ ਪੜ੍ਹਦੇ ਹਾਂ, ਜਬ ਜਬ ਹੋਏ ਅਰਿਸ਼ਟ ਅਪਾਰਾ, ਤਬ ਤਬ ਦੇ ਧਰਤ ਅਵਤਾਰਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਵੀ ਸਾਖੀ ਭਰੀ ਹੈ, ਕਲਮਲ ਹੋਈ ਮੇਦਨੀ, ਅਰਦਾਸ ਕਰੇ ਵਿਲ ਲਾਏ, ਸੱਚੇ ਸੁਣਿਆ ਕੰਨ ਦੇ, ਧੀਰਕ ਦੇਵੈ ਸਹਿਜ ਸੁਭਾਏ। ਇਸੇ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਿੱਥੇ ਗੁਰੂ ਨਾਨਕ ਸਾਹਿਬ ਲਈ ਇਹ ਸ਼ਬਦ ਵਰਤੇ ਨੇ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਉੱਥੇ ਇਹ ਵੀ ਸਪਸ਼ਟ ਕੀਤਾ, ਸੁਣੀ ਪੁਕਾਰ ਦਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਹੁਣ ਅੱਜ ਆਪਾਂ ਸਾਰੇ ਜਗਤ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ, ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਜੁੜੇ ਹਾਂ, ਜਿੱਥੇ ਅਸੀਂ ਹਮੇਸ਼ਾ ਹੀ ਉਹਨਾਂ ਦੀਆਂ ਸਿੱਖਿਆਵਾਂ, ਉਹਨਾਂ ਦੇ ਸ਼ਬਦ ਸਿਧਾਂਤ ਦੀ ਵਿਚਾਰ ਕਰਦੇ ਹਾਂ। ਅੱਜ ਜ਼ਰੂਰੀ ਹੈ ਕਿ ਉਹਨਾਂ ਦੇ ਆਗਮਨ ਦੀ ਕਿਉਂ ਲੋੜ ਪਈ, ਕਿਉਂ ਆਖਰ ਇਹ ਕਿਹੜੀ ਪੁਕਾਰ ਸੀ ਜਿਹਨੂੰ ਸੁਣ ਕੇ ਪਰਮੇਸ਼ਰ ਨੇ ਸਰਬ ਕਲਾ ਸਮਰੱਥ ਜਗਤ ਗੁਰੂ ਨਾਨਕ ਸਾਹਿਬ ਜੀ ਨੂੰ ਸੰਸਾਰ ਵਿੱਚ ਭੇਜਿਆ। ਅਤੇ ਜਦੋਂ 1469 ਨੂੰ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ, ਸਤਿਕਾਰਯੋਗ ਪਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਰਾਏ ਭੋਏ ਦੀ ਤਲਵੰਡੀ ਵਿਖੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ ਅਤੇ ਉਹ ਧੁਰ ਤੋਂ ਸਮਰੱਥ ਸਨ, ਉਹਨਾਂ ਦੇ ਜਨਮ ਸਮੇਂ ਜਾਂ ਉਹਨਾਂ ਦੇ ਬਾਲ ਜਿਹੜੇ ਉਪਦੇਸ਼ ਨੇ ਉਹ ਵੀ ਸਾਡੇ ਵਾਸਤੇ ਮਾਰਗ ਦਰਸ਼ਨ ਹਨ, ਅਤੇ ਉਹਨਾਂ ਦੀ ਵੀ ਵਿਚਾਰ ਜਿਹੜੀ ਹੈ ਉਹ ਅੱਜ ਕਰਨੀ ਬਹੁਤ ਜ਼ਰੂਰੀ ਹੈ। ਕਿਉਂਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਤਕਰੀਬਨ 32 ਵਰੇ ਰਾਏ ਭੋਏ ਦੀ ਤਲਵੰਡੀ ਵਿਖੇ ਰਹਿ ਕਰਕੇ ਮਨੁੱਖਤਾ ਦੇ ਉੱਪਰ ਬਹੁਤ ਸਾਰੇ ਪਾਰੋਪਕਾਰ ਕਰਕੇ ਔਜੜੇ ਕੁਰਾਏ ਪਏ ਜੀਵਾਂ ਨੂੰ ਸੱਚ ਦਾ ਮਾਰਗ ਦਿਖਾਇਆ। ਜਿੱਥੇ ਕੁਝ ਸਮਾਂ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਰਹੇ, ਫਿਰ ਅੰਤਲਾ ਸਮਾਂ ਸਤਿਗੁਰੂ ਗਰੀਬ ਨਵਾਜ਼ ਜੀ ਦਾ ਕਰਤਾਰਪੁਰ ਸਾਹਿਬ ਵਿਖੇ ਉਪਦੇਸ਼ ਬਖਸ਼ਿਸ਼ ਕਰਦਿਆਂ ਬਤੀਤ ਹੁੰਦਾ। ਇਸੇ ਤਰ੍ਹਾਂ ਬਾਬਾ ਦੇਖੈ ਧਿਆਨ ਧਰ, ਜਲਤੀ ਸਾ ਪ੍ਰਿਥਵੀ ਦਿਸਿਆਈ, ਬਾਝੋਂ ਗੁਰੂ ਗਵਾਰ ਹੈ 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 ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ। ਗਰੀਬ ਨਵਾਜ਼ ਨੇ ਚਾਰ ਪ੍ਰਚਾਰਕ ਦੌਰੇ ਕੀਤੇ, ਜਿਹਨੂੰ ਆਪਾਂ ਮਿਸ਼ਨਰੀ ਟੂਰ ਜਾਂ ਉਹਨਾਂ ਦੀਆਂ ਉਦਾਸੀਆਂ ਵੀ ਕਹਿੰਦੇ ਹਾਂ। ਗਰੀਬ ਨਵਾਜ਼ ਹਿੰਦੂ ਤੀਰਥਾਂ ਵੱਲ ਗਏ, ਇਸਲਾਮ ਦੇ ਕੇਂਦਰ ਅਰਬ ਦੇ ਮਾਰੂਥਲਾਂ ਤੱਕ ਪਹੁੰਚ ਕੀਤੀ, ਅਤੇ ਖਾਸ ਕਰਕੇ ਉਸ ਵੇਲੇ ਦੇ ਜਿਹੜੇ ਯੋਗੀ ਸਿੱਧ ਲੋਕ ਸਨ, ਜਿੱਥੇ ਜਿੱਥੇ ਵੀ ਉਹਨਾਂ ਦੇ ਟਿਕਾਣੇ ਸਨ, ਚਾਹੇ ਸ਼ਮੇਰ ਪਰਬਤ, ਚਾਹੇ ਗੋਰਖ ਮੱਥਾ ਜਿਹਨੂੰ ਅੱਜ ਕੱਲ੍ਹ ਆਪਾਂ ਨਾਨਕ ਮੱਥਾ ਸਾਹਿਬ ਦੇ ਨਾਮ ਨਾਲ ਯਾਦ ਕਰਦੇ ਹਾਂ, ਅਤੇ ਚਾਹੇ ਬਟਾਲੇ ਦੇ ਨੇੜੇ ਅਚਲੇਸ਼ਵਰ ਜਿਹਨੂੰ ਅਚਲ ਸਾਹਿਬ ਦੀ ਧਰਤੀ ਕਿਹਾ ਜਾਂਦਾ, ਗਰੀਬ ਨਵਾਜ਼ ਨੇ ਉਹਨਾਂ ਥਾਵਾਂ 'ਤੇ ਪਹੁੰਚ ਕਰਕੇ ਔਜੜੇ ਪਏ ਕੁਰਾਏ ਪਏ ਜੀਵਾਂ ਨੂੰ ਸੱਚ ਦਾ ਮਾਰਗ ਬਖਸ਼ਿਸ਼ ਕੀਤਾ ਸੀ। ਆਖਰ ਇਹ ਕਿਹੜੀ ਪੁਕਾਰ ਸੀ ਜਿਹਨੂੰ ਸੁਣ ਕੇ ਜਗਤ ਗੁਰੂ ਨਾਨਕ ਸਾਹਿਬ ਜੀ ਨੂੰ ਪਰਮੇਸ਼ਰ ਨੇ ਸੰਸਾਰ ਵਿੱਚ ਭੇਜਿਆ? ਕਿਉਂਕਿ ਜਦੋਂ ਅਸੀਂ ਝਾਤ ਮਾਰ ਕੇ ਦੇਖਦੇ ਹਾਂ ਤਾਂ ਫਿਰ ਸਾਨੂੰ ਇਹ ਬੋਧ ਹੁੰਦਾ ਕਿ ਇਹ ਪੁਕਾਰ ਅਸਲ ਵਿੱਚ ਬਾਬਰ ਵਰਗੇ ਜ਼ੁਲਮੀ ਰਾਜਿਆਂ, ਸੱਜਣ ਵਰਗੇ ਠੱਗਾਂ, ਭੂਮੀਆਂ ਵਰਗੇ ਚੋਰਾਂ ਅਤੇ ਕੌਡੇ ਵਰਗੇ ਰਾਕਸ਼ਸਾਂ ਦੇ ਸਤਾਏ ਹੋਏ ਲੋਕਾਂ ਦੀ ਪੁਕਾਰ ਸੀ। ਇਹ ਬਿਰਤੀਆਂ ਨੇ, ਜਦੋਂ ਆਪਾਂ ਝਾਤ ਮਾਰਾਂਗੇ ਤਾਂ ਹਿੰਦੁਸਤਾਨ ਸਦੀਆਂ ਤੋਂ ਗੁਲਾਮ ਸੀ, ਇੱਥੇ ਸੈਂਕੜੇ ਸਾਲ ਕਦੇ ਗਜਨਵੀ ਆ ਕੇ ਰਾਜ ਕਰਦੇ ਰਹੇ, ਕਦੇ ਖਿਲਜੀ ਆਏ, ਕਦੇ ਤੁਗਲਕ ਆਏ, ਕਦੇ ਲੋਧੀ ਆਏ, ਕਦੇ ਤਮੂਰ ਆਇਆ, ਕਦੇ ਬਾਬਰ ਕੇ ਆਏ, ਕਦੇ ਪਠਾਣਾ ਨੇ ਆ ਕੇ ਇਹਦੀ ਲੁੱਟ ਖਸੁੱਟ ਕੀਤੀ, ਬਾਅਦ ਵਿੱਚ ਕਦੇ ਅਬਦਾਲੀ ਆਏ, ਕਦੇ ਦੁਰਾਨੀ ਆਏ, ਔਰ ਕਦੇ ਅੰਗਰੇਜ਼ਾਂ ਨੇ ਆ ਕੇ ਇਸ ਧਰਤੀ ਨੂੰ ਆਪਣਾ ਗੁਲਾਮ ਬਣਾਇਆ। ਗਰੀਬ ਨਵਾਜ਼ ਨੇ ਇਹਨਾਂ ਬਿਰਤੀਆਂ ਦਾ ਜ਼ਿਕਰ ਕੀਤਾ ਹੈ ਕਿ ਅਸਲ ਵਿੱਚ ਇਹ ਪੁਕਾਰ ਸੀ ਭੂਮੀਏ ਵਰਗੇ ਚੋਰਾਂ, ਬਾਬਰ ਵਰਗੇ ਜ਼ੁਲਮੀ ਰਾਜਿਆਂ ਅਤੇ ਕੌਡੇ ਵਰਗੇ ਰਾਕਸ਼ਸਾਂ ਦੇ ਸਤਾਏ ਹੋਏ ਲੋਕਾਂ ਦੀ ਪੁਕਾਰ। ਇਹ ਪੁਕਾਰ ਸੀ ਹਮਜ਼ਾ ਗੌਸ ਵਰਗੇ ਅਖੌਤੀ ਪੀਰਾਂ, ਜਿਹੜੇ ਸ਼ਿਲਾ ਇਸ ਕਰਕੇ ਕੱਢਦੇ ਨੇ ਵੀ ਇੱਕ ਗਲਤੀ ਦੇ ਕਾਰਨ ਮੈਂ ਪੂਰਾ ਸਿਆਲਕੋਟ ਤਬਾਹ ਕਰ ਦੇਣਾ। ਇਹ ਅਸਲ ਵਿੱਚ ਕੰਧਾਰੀ ਵਰਗੇ ਵਲੀਆਂ ਦੀ ਸਤਾਈ ਹੋਈ ਲੁਕਾਈ ਦੀ ਪੁਕਾਰ ਸੀ, ਕਿਉਂਕਿ ਪੀਰਾਂ ਫਕੀਰਾਂ ਦਾ ਕੰਮ ਤਾਂ ਹੁੰਦਾ ਵੀ ਸੰਸਾਰ ਨੂੰ ਪਾਣੀ ਵੰਡਣਾ, ਅਤੇ ਉਹ ਪਾਣੀਆਂ 'ਤੇ ਕਬਜ਼ਾ ਕਰਕੇ ਬੈਠੇ ਹੋਏ ਸਨ। ਅਸਲ ਵਿੱਚ ਇਹ ਪੁਕਾਰ ਸੀ ਨੂਰ ਸ਼ਾਹ ਵਰਗੀਆਂ ਜਾਦੂਗਰਨੀਆਂ, ਜਿਹੜੇ ਧਾਗੇ ਤਵੀਤਾਂ ਅਤੇ ਜਾਦੂ ਟੂਣਿਆਂ ਦੇ ਰਾਹ ਪਈਆਂ ਹੋਈਆਂ ਸਨ, ਉਹਨਾਂ ਦੇ ਸਤਾਏ ਹੋਏ ਲੋਕਾਂ ਦੀ ਪੁਕਾਰ। ਇਹ ਪੁਕਾਰ ਸੀ ਅਸਲ ਵਿੱਚ ਝੂਠ ਬੋਲ ਰਹੇ ਕਾਜੀ ਦੀ, ਇਹ ਪੁਕਾਰ ਸੀ ਅਸਲ ਵਿੱਚ ਹੱਥ ਵਿੱਚ ਕਰਮ ਕਾਂਡਾਂ ਦੀ ਛੁਰੀ ਪਕੜ ਕੇ ਜੀਵ ਘਾਤ ਕਰ ਰਹੇ ਬ੍ਰਾਹਮਣ ਅਤੇ ਜੁਗਤ ਤੋਂ ਹੀਣੇ ਜੋਗੀਆਂ ਦੇ ਸਤਾਏ ਹੋਏ ਲੋਕਾਂ ਦੀ ਪੁਕਾਰ। ਕਿਉਂਕਿ ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਹਾਵੈ ਜੀਆਂ ਘਾਏ, ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਜਾੜੇ ਕਾ ਬੰਧ। ਉਸ ਵੇਲੇ ਦੇ ਹਾਲਾਤ ਸਨ ਰਾਜੇ ਸ਼ੀਮ ਕਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨੈਂਦਾ ਪਾਇਨ ਘਾਓ, ਰੱਤ ਪਿੱਤ ਕੁੱਤਿਓ ਚੱਟ ਜਾਓ, ਕੱਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉਡਰਿਆ, ਕੱਲ ਆਈ ਕੁੱਤੇ ਮੂਹੀ ਖਾਜ ਹੋਆ, ਮੁਰਦਾਰ ਗੁਸਾਈ, ਰਾਜੇ ਪਾਪ ਕਮਾਵੰਦੇ ਉਲਟੀ ਵਾੜ, ਖੇਤ ਕੋ ਖਾਈ ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ, ਇਸਤਰੀ ਪੁਰਖ ਹੈ ਦਾਮ ਹਿੱਤ, ਭਾਵੇਂ ਆਏ ਕਥਾਉਂ ਜਾਈ, ਪਰਜਾ ਅੰਧੀ ਗਿਆਨ ਬਿਨ, ਕੂੜ ਕਸੱਤ ਮੁੱਖੋਂ ਅਲਾਈ, ਵਰਤਿਆ ਪਾਪ ਸਭ ਜਗ ਮਾਹੀ। ਹੋਇਆ ਕੀ ਅਸਲ ਵਿੱਚ ਕਿ ਸਤਯੁਗ ਦੇ ਵਿੱਚ ਲੋਕ ਸਤ ਨਾਲ ਜੁੜੇ ਸਨ, ਧਰਮ ਮੁਕੰਮਲ ਸੀ। ਜਿਵੇਂ ਜਿਵੇਂ ਯੁੱਗ ਬਦਲਦੇ ਗਏ, ਯੁੱਗ ਗਰਦੀ ਜਬ ਹੋਵੇ ਉਲਟੇ ਯੁੱਗ ਕਿਆ ਹੋਏ ਵਰਤਾਰਾ, ਉੱਠੇ ਗਲਾਨ ਜਗਤ ਵਿੱਚ ਵਰਤੈ ਪਾਪ ਭ੍ਰਿਸ਼ਟ ਸੰਸਾਰਾ। ਸਤਯੁਗ ਤੋਂ ਬਾਅਦ ਤ੍ਰੇਤਾ ਯੁੱਗ ਆਇਆ, ਲੋਕ ਸਰਬ ਸ਼ਕਤੀਮਾਨ ਪਰਮਾਤਮਾ ਨੂੰ ਭੁੱਲ ਕੇ ਜਿਹੜੇ ਚੰਗੇ ਰਾਜੇ ਸਨ ਉਹਨਾਂ ਨੂੰ ਭਗਵਾਨ ਸਮਝ ਕੇ ਦੇਵੀ ਦੇਵਤਿਆਂ ਦੀ ਪੂਜਾ ਵਿੱਚ ਲੱਗ ਗਏ, ਜਿਵੇਂ ਕਿਤੇ ਧਰਮ ਦੀ ਇੱਕ ਲੱਤ ਟੁੱਟ ਗਈ ਹੋਵੇ। ਧਰਮ ਲੰਗੜਾ ਹੋ ਗਿਆ, ਤਿੰਨਾਂ ਪੈਰਾਂ 'ਤੇ ਖੜਾ ਸੀ। ਯੁੱਗ ਦੁਆਪਰ ਆਇਆ, ਪਰਮਾਤਮਾ ਦੇ ਨਾਂ 'ਤੇ ਬਲੀਆਂ ਸ਼ੁਰੂ ਹੋਈਆਂ, ਕਈ ਤਰ੍ਹਾਂ ਦੇ ਜੱਗ ਹੋਮ ਆਦਿਕ ਕਰਮ ਕਾਂਡ ਹੋਂਦ ਵਿੱਚ ਆਏ। ਧਰਮ ਦੀ ਇੱਕ ਲੱਤ ਹੋਰ ਟੁੱਟ ਗਈ ਵੀ ਉਹਦੀ ਪੂਜਾ ਤੇ ਕਰਨੀ ਸੀ। ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਵੈ ਪੂਜ ਨਾ ਹੋਏ। ਪਰ ਉਹਦੀ ਪੂਜਾ ਅਸ਼ਮੇਦ ਜੱਗ, ਗਊ ਮੇਦ ਜੱਗ, ਨਰਮੇਦ ਜੱਗ, ਘੋੜੇ ਦੀ ਬਲੀ ਦੇ ਕੇ, ਗਊ ਦੀ ਬਲੀ ਦੇ ਕੇ, ਨਰਮੇਦ ਜੱਗ ਦਾ ਮਤਲਬ ਜਿਹਦੇ ਵਿੱਚ ਬੰਦਿਆਂ ਦੀ ਬਲੀ ਦਿੱਤੀ ਜਾਂਦੀ ਸੀ। ਕਮਾਲ ਵੀ ਉਹਦੀ ਰਚਨਾ ਨੂੰ ਬਲੀ ਦੇ ਕੇ ਮਾਰ ਕੇ ਉਹਦੀ ਪੂਜਾ ਕਰਨੀ, ਉਹ ਖੁਸ਼ ਕਿਵੇਂ ਹੋਵੇਗਾ? ਫਿਰ ਜਦੋਂ ਕਲਯੁੱਗ ਆਇਆ ਤੇ ਭਾਈ ਗੁਰਦਾਸ ਜੀ ਕਹਿੰਦੇ, ਕਲਯੁੱਗ ਬੋਧੂ ਅਵਤਾਰ ਹੈ, ਬੋਧ ਅਬੋਧ ਨਾ ਦ੍ਰਿਸ਼ਟੀ ਆਵੈ, ਕੋਈ ਨਾ ਕਿਸੈ ਵਰਜਈ, ਸੋਈ ਕਰੈ ਜੋਈ ਮਨ ਭਾਵੈ, ਕਿਸੈ ਮਨਾਈ ਸਿਲਾ ਸੁਨ, ਕੋਈ ਗੋਰੀ ਮੜੀ ਮਨਾਵੈ। ਕਲਯੁੱਗ ਦੇ ਲੋਕ ਬੋਧੂ ਬਣ ਗਏ, ਕੋਈ ਕਿਸੇ ਨੂੰ ਨਹੀਂ ਵਰਜਦਾ, ਜਿੱਥੇ ਜਿਸਦਾ ਜੀ ਕਰਦਾ ਉਹ ਉੱਥੇ ਉਹਨੂੰ ਰੱਬ ਥਾਪ ਕੇ ਪੂਜੀ ਜਾਂਦਾ। ਕਲਯੁੱਗ ਦੇ ਵਿੱਚ ਧਰਮ ਦੇ ਤਿੰਨ ਪੈਰ ਖਤਮ ਹੋ ਚੁੱਕੇ ਸਨ, ਕੇਵਲ ਇੱਕ ਪੈਰ 'ਤੇ ਖੜਾ ਸੀ ਧਰਮ। ਅਤੇ ਗਰੀਬ ਨਿਵਾਜ ਨੇ ਜਦੋਂ ਸੱਚਮੁੱਚ ਵਿਆਕੁਲ ਹੋਈ ਲੁਕਾਈ ਦੀ ਇਹ ਵਿਆਕੁਲਤਾ ਭਰੀ ਪੁਕਾਰ ਨੂੰ ਸੁਣਿਆ, ਮਹਾਂਕਵੀ ਭਾਈ ਸੰਤੋਖ ਸਿੰਘ ਹੋਣਾ ਨੇ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਜ਼ਿਕਰ ਕੀਤਾ, ਸਤਯੁਗ ਮੈਂ ਚਾਰੋਂ ਚਰਨ ਤ੍ਰੇਤੇ ਤੀਨ ਰਹਾਏ, ਦੁਆਪਰ ਮੈਂ ਦੋ ਰਹੇ ਕੱਲ ਇੱਕ ਚਰਨ ਟਿਕਾਏ, ਏਕ ਚਰਨ 'ਤੇ ਟਿਕਾ ਨਾ ਜਾਈ, ਬਿਨ ਅਵਲੰਬ ਨਾ ਥਿਰਤਾ ਪਾਈ, ਏਕੰਕਾਰ ਬਿਨੈ ਸੁਨ ਲੀਜੈ, ਥਿਰ ਹੋਵੋ ਕੋ ਅਵਲੰਬ ਦੀਜੈ, ਏਕੰਕਾਰ ਧਾਰ ਨਿਜ ਰੂਪਾ, ਪ੍ਰਗਟੇ ਸਤਿਗੁਰ ਰੂਪ ਅਨੂਪਾ। ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਪੁਕਾਰ ਸੁਣੀ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਆਪਣਾ ਨਿੱਜੀ ਰੂਪ ਧਾਰਨ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਵਿੱਚ ਇਸ ਜਗਤ ਦੇ ਵਿੱਚ ਪ੍ਰਗਟ ਹੋਏ, ਕਿਉਂਕਿ ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਇਸੇ ਕਰਕੇ ਕਿਹਾ ਜਾਂਦਾ ਕਿ ਹਰ ਇੱਕ ਦੇ ਨਾਲ ਗੁਰੂ ਸ਼ਬਦ ਨਹੀਂ ਜੋੜਨਾ ਚਾਹੀਦਾ। ਅਸਲ ਵਿੱਚ ਇਹ ਠੀਕ ਹੈ ਕਿ ਜਿਸ ਖੇਤਰ ਵਿੱਚ ਵੀ ਕੋਈ ਸਿੱਖਿਆ ਦਿੰਦਾ, ਲੋਕ ਉਸਤਾਦ ਨੂੰ ਵੀ ਗੁਰੂ ਕਹੀ ਜਾਂਦੇ ਨੇ, ਪਰ ਜਿਹੜਾ ਧਰਮ ਗੁਰੂ ਹੁੰਦਾ ਨਾ, ਉਹ ਆਮ ਸਿੱਖਿਆ ਦਾਤੇ ਵਰਗਾ ਗੁਰੂ ਨਹੀਂ ਹੁੰਦਾ, ਉਹ ਤਾਂ ਪਰਮੇਸ਼ੁਰ ਨਾਲ ਇੱਕ ਮਿੱਕ ਹੁੰਦਾ। ਜਿਹੜੇ ਪਰਮੇਸ਼ੁਰ ਵਿੱਚ ਗੁਣ ਨੇ ਉਹੀ ਗੁਰੂ ਵਿੱਚ ਗੁਣ ਨੇ, ਅਤੇ ਸੱਚਮੁੱਚ ਜਿਹੜੇ ਪਰਮੇਸ਼ੁਰ ਵਾਲੇ ਗੁਣ ਜਿਸ ਵਿੱਚ ਹੋਣ ਉਹ ਅਸਲ ਵਿੱਚ ਗੁਰੂ ਹੈ। ਹਰ ਇੱਕ ਦੇ ਨਾਲ ਗੁਰੂ ਸ਼ਬਦ ਜੋੜ ਕੇ ਕਦੇ ਵੀ ਸਾਨੂੰ ਗੁਰੂ ਸ਼ਬਦ ਦੀ ਜਿਹੜੀ ਨਰਾਦਰੀ ਹੈ ਉਹ ਨਹੀਂ ਕਰਨੀ ਚਾਹੀਦੀ, ਕਿਉਂਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਪਰਮੇਸ਼ੁਰ ਦਾ ਰੂਪ ਸਨ, ਜੋਤ ਸਰੂਪ ਹੋ ਕੇ ਉਹ ਸੰਸਾਰ ਦੇ ਵਿੱਚ ਪ੍ਰਗਟ ਹੋਏ। ਜਿੱਥੇ ਅਸੀਂ ਇਹ ਬਚਨ ਪੜ੍ਹਦੇ ਹਾਂ, ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ, ਕੇਵਲ ਇੱਕ ਕੁੱਲ ਤੱਕ ਜਾਂ ਇੱਕ ਧਰਤੀ ਤੱਕ ਨਹੀਂ, ਸਭ ਸਿੱਖਣ ਕੋ ਸੁੱਖ ਦਏ, ਜੈ ਕਹਿ ਪਏ ਸਹਾਏ। ਅਸਲ ਵਿੱਚ ਸੁਣੀ ਪੁਕਾਰ ਦਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਕੇਵਲ ਰਾਏ ਭੋਏ ਦੀ ਤਲਵੰਡੀ ਵਿੱਚ ਨਹੀਂ, ਜਗਤ ਵਿੱਚ ਪਰਮੇਸ਼ਰ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਭੇਜਿਆ, ਗੁਰ ਨਾਨਕ ਜਗ ਮਾਹੇ ਪਠਾਇਆ। ਭਾਈ ਗੁਰਦਾਸ ਜੀ ਨੇ ਜਿੱਥੇ ਗੁਰੂ ਨਾਨਕ ਜੀ ਨੂੰ ਗੁਰਮੁਖ ਕਿਹਾ, ਗੁਰਮੁਖ ਕਲ ਵਿੱਚ ਪ੍ਰਗਟ ਹੋਆ, ਉੱਥੇ ਨਾਲ ਹੀ ਸਪਸ਼ਟ ਕੀਤਾ ਕਿ ਜਦੋਂ ਕਾਇਨਾਤ ਡਾਵਾਂ ਡੋਲ ਹੋ ਗਈ, ਥੰਮੈ ਕੋਏ ਨਾ ਸਾਧ ਬਿਨ, ਸਾਧ ਨਾ ਦਿਸੈ ਜੱਗ ਵਿੱਚ ਕੂਆ। ਹੈਰਾਨ ਹੋਵਾਂਗੇ ਵੀ ਜਦੋਂ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਕਿੰਨੇ ਸਾਧੂ ਹੋਣਗੇ, ਪਰ ਭਾਈ ਗੁਰਦਾਸ ਜੀ ਜਿਹੜੇ ਗੁਰਮਤ ਦੇ ਮਹਾਨ ਵਿਆਖਿਆਕਾਰ ਨੇ, ਉਹ ਕਹਿੰਦੇ ਕੋਈ ਐਸਾ ਸਾਧੂ ਹੈ ਹੀ ਨਹੀਂ ਸੀ ਜਿਹੜਾ ਸੱਚਮੁੱਚ ਥੰਮ ਸਕਦਾ ਹੋਵੇ। ਇਸ ਕਰਕੇ ਗੁਰੂ ਨਾਨਕ ਰੂਪੀ ਸਾਧੂ, ਗੁਰੂ ਨਾਨਕ ਰੂਪੀ ਗੁਰਮੁਖ ਪਰਮੇਸ਼ਰ ਨੇ ਇਸ ਸੰਸਾਰ ਦੇ ਵਿੱਚ ਭੇਜਿਆ। ਸਮੁੱਚੇ ਰੂਪ ਦੇ ਵਿੱਚ ਅਸੀਂ ਇੰਝ ਕਹੀਏ ਵੀ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਸ਼ਖਸੀਅਤ ਨੂੰ ਵੇਖਣਾ ਹੋਵੇ, ਇੱਕ ਤਾਂ ਉਹਨਾਂ ਦੀ ਆਪਣੀ ਪਵਿੱਤਰ ਬਾਣੀ ਹੈ, ਦੂਸਰਾ ਜਿਵੇਂ ਭਾਈ ਸੱਤਾ ਅਤੇ ਭਾਈ ਬਲਵੰਡ ਜੀ ਦੀ ਵਾਰ ਵਿੱਚ ਜਿਹਦਾ ਜ਼ਿਕਰ ਦਾਸ ਤੋਂ ਦੋ ਦਿਨ ਪਹਿਲਾਂ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਗੁਲਸ਼ਨ ਯੂਕੇ ਵਾਲੇ ਕਰਕੇ ਗਏ ਨੇ, ਬੜੇ ਸੋਹਣੇ ਢੰਗ ਨਾਲ ਉਹਨਾਂ ਨੇ ਜੋ ਬਾਬਾ ਸੱਤਾ ਅਤੇ ਬਲਵੰਡ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਸ਼ਖਸੀਅਤ ਬਾਰੇ ਜੋ ਉਹਨਾਂ ਨੇ ਰੂਪਮਾਨ ਕੀਤਾ ਉਹ ਸਾਡੇ ਨਾਲ ਸਾਂਝਾ ਕੀਤਾ। ਇਸੇ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ, ਉਹਨਾਂ ਨੇ ਜਗਤ ਗੁਰੂ ਨਾਨਕ ਸਾਹਿਬ ਜੀ ਦੀ ਸ਼ਖਸੀਅਤ ਬਾਰੇ ਸੰਸਾਰ ਦੇ ਨਾਲ ਸਾਂਝ ਪਾਉਂਦਿਆਂ ਇੱਥੇ ਤੱਕ ਵੀ ਕਿਹਾ ਕਿ ਬੁੱਕਿਆ ਸਿੰਘ ਉਜਾੜ ਵਿੱਚ ਸਭ ਮਿਰਗਾਵਲ ਭੰਨੀ ਜਾਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਸਿੰਘ ਗਰਜਨਾ, ਉਹਨਾਂ ਦੀ ਸ਼ੇਰ ਵਰਗੀ ਦਹਾੜ, ਅਤੇ ਜਦੋਂ ਸਤਿਗੁਰੂ ਗੁਰੂ ਨਾਨਕ ਰੂਪੀ ਸ਼ੇਰ ਸੱਚਮੁੱਚ ਇਸ ਸੰਸਾਰ ਦੇ ਵਿੱਚ ਬੁੱਕਿਆ ਦਹਾੜਿਆ, ਅਤੇ ਜਿਹੜੇ ਪਾਪਾਂ ਰੂਪੀ ਮਿਰਗਾਵਲੀ ਜਿਹੜੀ ਹਿਰਨਾਂ ਦੀ ਡਾਰ ਸੀ ਉਹਨੂੰ ਫਿਰ ਭੱਜਦਿਆਂ ਥਾਂ ਨਾ ਲੱਭੀ, ਕਿਉਂਕਿ ਗੁਰੂ ਨਾਨਕ ਸਿੰਘ, ਗੁਰੂ ਨਾਨਕ ਸ਼ੇਰ, ਉਹਨਾਂ ਦੀ ਦਹਾੜ, ਉਹਨਾਂ ਦੀ ਸਿੰਘ ਗਰਜਨਾ, ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਵੇਲਾ। ਕਿੱਡਾ ਵੱਡਾ ਇਨਕਲਾਬ ਸੀ ਵੀ ਜਾਤ ਅਭਿਮਾਨੀ ਲੋਕ ਸੁੱਚ ਨੂੰ ਉੱਚ ਜਾਤੀ ਨਾਲ ਜੋੜ ਰਹੇ ਸਨ, ਕਹਿ ਰਹੇ ਸਨ ਉੱਚ ਜਾਤੀ ਵਾਲੇ ਸੁੱਚੇ ਨੇ ਅਤੇ ਗਰੀਬ ਲੋਕ ਜੂਠੇ ਨੇ, ਭ੍ਰਿਸ਼ਟ ਨੇ। ਜਿਹੜੇ ਕਰਮ ਕਾਂਡੀ ਲੋਕ ਸਨ ਉਹ ਸੁੱਚਮ ਨੂੰ ਕਰਮ ਕਾਂਡਾਂ ਨਾਲ ਜੋੜ ਰਹੇ ਸਨ ਵੀ ਜੇ ਸਾਡੇ ਵਰਗੇ ਕਰਮ ਕਾਂਡ ਕਰੋਗੇ ਤਾਂ ਫਿਰ ਅਸੀਂ ਤੁਹਾਡੇ ਘਰ ਦਾ ਜਲ ਪਾਣੀ ਛਕਣਾ ਨਹੀਂ, ਤਾਂ ਤੁਸੀਂ ਸੁੱਚੇ ਨਹੀਂ ਹੋ। ਪਰ ਮੇਰੇ ਗੁਰੂ ਨਾਨਕ ਸਾਹਿਬ ਨੇ ਸੁੱਚ ਦਾ ਸੰਬੰਧ ਨਾ ਜਾਤ ਅਭਿਮਾਨ ਨਾਲ, ਨਾ ਕਰਮ ਕਾਂਡਾਂ ਨਾਲ ਜੋੜਿਆ, ਸੁੱਚ ਦਾ ਸੰਬੰਧ ਸੱਚ ਨਾਲ ਜੋੜਦਿਆਂ ਬਚਨ ਕਹੇ ਸੁੱਚ ਹੋਵੇ ਤਾਂ ਸੱਚ ਪਾਈਐ। ਜਿਹਦੇ ਹਿਰਦੇ ਵਿੱਚ ਸੱਚ ਹੈ, ਜਿਹੜਾ ਸੱਚ ਨਾਲ ਜੁੜ ਗਿਆ ਉਹ ਕਿਸੇ ਜਾਤ ਨਾਲ ਸੰਬੰਧ ਰੱਖਦਾ ਹੋਵੇ। ਸਾਹਿਬ ਕਹਿੰਦੇ ਜਿਹਦੇ ਅੰਦਰ ਸੱਚ ਹੈ ਅਸਲ ਵਿੱਚ ਉਹ ਸੁੱਚਾ, ਨਹੀਂ ਤਾਂ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਹਾਵੈ ਉਤਰੈ ਨਾ ਹੀ ਮੈਲ। ਇਹੀ ਕਾਰਨ ਕਿ ਨੌ ਖੰਡ ਪ੍ਰਿਥਵੀ ਦਾ ਜਦੋਂ ਭ੍ਰਮਣ ਕੀਤਾ ਅਤੇ ਗੁਰੂ ਨਾਨਕ ਸਾਹਿਬ ਜੀ ਕੋਈ ਵੱਖਰੇ ਬਰਤਨ ਆਪਣੇ ਨਾਲ ਲੈ ਕੇ ਨਹੀਂ ਸਨ ਚੱਲੇ, ਆਪਣੇ ਨਾਲ ਕੋਈ ਉਹਨਾਂ ਨੇ ਰਸਦਾਂ ਨਹੀਂ ਸਨ ਖੜੀਆਂ, ਜਿੱਥੇ ਵੀ ਜਾਂਦੇ ਖਾਣਾ ਪੀਣਾ ਪਵਿੱਤਰ ਹੈ ਦਿਤੋਨ ਰਿਜਕ ਸੰਭਾਏ। ਕਦੇ ਭਾਈ ਲਾਲੋ ਦੇ ਘਰ ਦਾ ਜਲ ਪਾਣੀ ਛਕਦੇ, ਜਿੱਥੇ ਜਾ ਕੇ ਵੀ ਮੇਰੇ ਗਰੀਬ ਨਵਾਜ਼ ਜੀ ਆਪਣੇ ਮੁਬਾਰਕ ਚਰਨਾਂ ਦੀ ਸ਼ੋਅ ਪਾਉਂਦੇ, ਭਾਈ ਗੁਰਦਾਸ ਜੀ ਦੇ ਬਚਨ ਨੇ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਸਿੱਧ ਆਸਣ ਸਭ ਜਗਤ ਦੇ ਨਾਨਕ ਆਦਿ ਮਤੇ ਜੇ ਕੋਆ, ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਆ। ਇਸ ਕਰਕੇ ਗਰੀਬ ਨਵਾਜ਼ ਉਹਨਾਂ ਦੀ ਸ਼ਖਸੀਅਤ ਭੱਟਾਂ ਦੇ ਸਵਈਆਂ ਵਿੱਚੋਂ ਵੀ ਸਾਨੂੰ ਪ੍ਰਾਪਤ ਹੁੰਦੀ ਹੈ। ਭੱਟ ਸਾਹਿਬਾਨ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਰਾਜ ਯੋਗੀ ਕਿਹਾ, ਸੰਤ ਸਿਪਾਹੀ ਕਿਹਾ, ਅਸਲ ਵਿੱਚ ਮੀਰੀ ਪੀਰੀ ਦੇ ਗੁਣ ਦੇ ਧਾਰਨੀ ਸਨ ਗੁਰੂ ਨਾਨਕ ਸਾਹਿਬ, ਤਾਂ ਹੀ ਛੇਵੇਂ ਪਾਤਸ਼ਾਹ ਨੇ ਜਾ ਕੇ ਮੀਰੀ ਪੀਰੀ ਦਾ ਗੁਣ ਅਮਲੀ ਤੌਰ 'ਤੇ ਲਾਗੂ ਕੀਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸ਼ਬਦ ਨੂੰ ਗੁਰੂ ਮੰਨਦੇ ਸਨ, ਇਸੇ ਲਈ ਦਸ਼ਮੇਸ਼ ਪਿਤਾ ਜੀ ਨੇ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਜਗਤ ਗੁਰੂ ਨਾਨਕ ਜੀ ਆਪੇ ਗੁਰ ਚੇਲਾ ਸਨ, ਇਸੇ ਕਰਕੇ ਦਸ਼ਮੇਸ਼ ਪਿਤਾ ਜੀ ਨੇ ਆਪੇ ਗੁਰ ਚੇਲਾ ਦਾ ਸਿਧਾਂਤ ਪੱਕੇ ਤੌਰ 'ਤੇ ਸੰਸਾਰ ਦੇ ਸਾਹਮਣੇ ਪ੍ਰਗਟ ਕੀਤਾ। ਦਸ ਪਾਤਸ਼ਾਹੀਆਂ ਨੇ ਇੱਕੋ ਜੋਤ ਅਤੇ ਜੁਗਤ ਦੇ ਵਾਰਸ ਹੁੰਦਿਆਂ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਨੂੰ ਅਮਲੀ ਜਾਮਾ ਪਹਿਨਾਇਆ। ਭੱਟ ਸਾਹਿਬਾਨ ਦੇ ਜਦੋਂ ਅਸੀਂ ਬਚਨ ਪੜ੍ਹਦੇ ਹਾਂ, ਗੁਣ ਗਾਵੈ ਰਵਿਦਾਸ ਭਗਤ ਜੈ ਦੇਵ ਤਰਲੋਚਨ, ਨਾਮਾ ਭਗਤ ਕਬੀਰ ਸਦਾ ਗਾਵੈ ਸਮ ਲੋਚਨ, ਅਤੇ ਸਾਨੂੰ ਸਮਝ ਆਵੇਗੀ ਕਿ ਇਹਨਾਂ ਵਿੱਚੋਂ ਬਹੁਤੇ ਭਗਤ ਗੁਰੂ ਨਾਨਕ ਸਾਹਿਬ ਦੇ ਸਮਕਾਲੀ ਨੇ। ਬਹੁਤੇ ਭਗਤਾਂ ਨੂੰ ਮਾਣ ਦਿੱਤਾ ਗਿਆ। ਗੁਰੂ ਸਾਹਿਬ ਨੇ ਆਪ ਉਹਨਾਂ ਦੇ ਸਥਾਨਾਂ 'ਤੇ ਜਾ ਕੇ ਉਹਨਾਂ ਦੀ ਬਾਣੀ ਨੂੰ ਇਕੱਤਰ ਕੀਤਾ ਵੀ ਇਹ ਗੱਲ ਮੰਨਣ ਯੋਗ ਹੈ ਵੀ ਉਹਨਾਂ ਦੇ ਗੁਣ ਭਗਤ ਰਵਿਦਾਸ ਜੀ ਗਾ ਰਹੇ ਨੇ, ਭਗਤ ਨਾਮਦੇਵ ਜੀ ਗਾ ਰਹੇ ਨੇ, ਜਾਂ ਹੋਰ ਭਗਤ ਜਿਹੜੇ ਸਮਕਾਲੀ ਨੇ ਉਹ ਗਾ ਰਹੇ ਨੇ। ਜਦੋਂ ਭੱਟ ਸਾਹਿਬਾਨ ਨੇ ਆਪਣਾ ਅਕੀਦਾ ਅਰਪਣ ਕਰਦਿਆਂ ਇਹ ਬਚਨ ਕਹੇ, ਗਾਵੈ ਇੰਦਰਾਦ ਭਗਤ ਪ੍ਰਹਿਲਾਦਕ ਆਤਮ ਰਸ ਜਿਨ ਜਾਣਿਓ, ਕਬ ਕੱਲ ਸੁਜਸ ਗਾਵੋ ਗੁਰੂ ਨਾਨਕ ਰਾਜ ਯੋਗ ਜਿਨ ਮਾਣਿਓ, ਵੀ ਹੇ ਸਤਿਗੁਰੂ ਜੀ ਤੁਹਾਨੂੰ ਧਰੂ ਵਰਗੇ ਭਗਤ ਗਾ ਰਹੇ ਨੇ, ਤੁਹਾਨੂੰ ਪ੍ਰਹਿਲਾਦ ਬਿਰਤੀਆਂ ਵਾਲੇ ਗਾ ਰਹੇ ਨੇ, ਅਤੇ ਫਿਰ ਸਾਨੂੰ ਸਮਝ ਆਵੇਗੀ ਕਿ ਅਸਲ ਵਿੱਚ ਇਹ ਪੁਕਾਰ ਚਾਰੇ ਯੁੱਗਾਂ ਦੇ ਜੀਵਾਂ ਦੀ ਪੁਕਾਰ ਸੀ। ਇਹ ਪੁਕਾਰ ਸੀ ਧਰੂ ਬਿਰਤੀਆਂ ਦੀ, ਜਿਹੜੇ ਰਾਜਿਆਂ ਦੇ ਪੁੱਤਰ ਹੋ ਕੇ ਵੀ ਰਾਜਿਆਂ ਦੀ ਬੇਵਸੀ ਵੇਖ ਰਹੇ ਸਨ ਕਿ ਸਾਡੇ ਇਹ ਪਿਤਾ ਰੂਪੀ ਰਾਜਾ ਵਾਸ਼ਨਾਵਾਂ ਵਿੱਚ ਖਚਤ ਹੋ ਕੇ ਇੱਕ ਤੋਂ ਵੱਧ ਸ਼ਾਦੀਆਂ ਤਾਂ ਕਰਾਉਂਦੇ ਨੇ, ਪਰ ਜੇ ਮਤਰਈ ਮਾਂ ਸਕੇ ਪੁੱਤਰ ਧਰੂ ਨੂੰ ਬਾਹੋਂ ਪਕੜ ਕੇ ਪਿਤਾ ਦੀ ਗੋਦ ਤੋਂ ਵਾਂਝਿਆਂ ਕਰ ਦਿੰਦੀ ਹੈ ਤੇ ਰਾਜਾ ਇੰਨਾ ਬੇਵੱਸ ਕਿ ਉੱਥੇ ਬੋਲ ਹੀ ਨਹੀਂ ਸਕਦਾ, ਉਦੋਂ ਭਗਤ ਧਰੂ ਵਰਗਿਆਂ ਦੀਆਂ ਡਾਢਾਂ ਨਿਕਲੀਆਂ, ਮਾਲਕਾ ਭੇਜ ਕੋਈ ਐਸਾ ਰਹਿਬਰ ਜਿਹੜਾ ਆ ਕੇ ਇਹਨਾਂ ਰਾਜਿਆਂ ਦੇ ਸਾਹਮਣੇ ਖੜੋ ਕੇ ਕਹਿ ਸਕੇ, ਸ਼ਾਹਾਂ ਸੁਰਤ ਗਵਾਈਆਂ ਰੰਗ ਤਮਾਸ਼ਾ ਚਾਏ, ਬਾਬਰ ਬਾਣੀ ਫਿਰ ਗਈ ਕੋਇਲ ਨਾ ਰੋਟੀ ਖਾਏ। ਜਦੋਂ ਐਸੀ ਅਵਸਥਾ ਬਣ ਜਾਵੇ ਕਿ ਰਾਜਕੁਮਾਰਾਂ ਨਾਲ ਵੀ ਬੇਇਨਸਾਫੀ ਹੋਵੇ, ਰਾਜਕੁਮਾਰਾਂ ਨੂੰ ਵੀ ਰੋਟੀ ਖਾਣੀ ਨਸੀਬ ਨਾ ਹੋਵੇ, ਤੇ ਇਹਦਾ ਮਤਲਬ ਵੀ ਜਿਹੜੇ ਸ਼ਾਹ ਪਾਤਸ਼ਾਹ ਨੇ ਉਹ ਸੋਝੀ ਗਵਾ ਚੁੱਕੇ ਨੇ, ਕੇਵਲ ਰੰਗਾਂ ਤਮਾਸ਼ਿਆਂ ਵਿੱਚ ਖਚਤ ਹੋ ਚੁੱਕੇ ਨੇ, ਕੇਵਲ ਉਹ ਵਾਸ਼ਨਾਵਾਂ ਦੀ ਪੂਰਤੀ ਲਈ ਕਈ ਕਈ ਰਾਣੀਆਂ ਰੱਖਦੇ ਸਨ, ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਨੇ ਉਹਨਾਂ ਦੇ ਸਾਹਮਣੇ ਖੜੋ ਕੇ ਕਿਹਾ ਕਿ ਅਸਲ ਵਿੱਚ ਜਿਹੜਾ ਮਨੁੱਖ ਕੇਵਲ ਵਾਸ਼ਨਾਵਾਂ ਦੇ ਅਧੀਨ ਹੈ ਉਹਦੇ ਰਾਜ ਭਾਗ ਨੂੰ ਹਮੇਸ਼ਾ ਖਤਰਾ ਬਣਿਆ ਰਹਿੰਦਾ, ਕਿਉਂਕਿ ਜਦੋਂ ਬਾਬਰ ਬਾਣੀ ਦੇ ਸ਼ਬਦਾਂ ਵਿੱਚ ਅਸੀਂ ਜ਼ਿਕਰ ਪੜ੍ਹਦੇ ਹਾਂ, ਇੱਕ ਪਾਸੇ ਬਾਬਰ ਚੜ੍ਹ ਕੇ ਆਉਂਦਾ ਅਤੇ ਦੂਸਰੇ ਪਾਸੇ ਐਮਨਾਬਾਦ ਦੇ ਲੋਕ, ਸਾਹਿਬ ਨੇ ਉੱਥੇ ਜ਼ਿਕਰ ਕੀਤਾ, ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਵਗਾਈ, ਓਨੀ ਤੁੱਪ ਕਤਾਣ ਚਲਾਈ, ਓਨੀ ਹਸਤ ਚੜਾਈ, ਕਿਉਂਕਿ ਇੱਥੋਂ ਦੇ ਲੋਕ ਐਸ਼ ਪ੍ਰਸਤੀ ਵਿੱਚ ਖਚਤ ਹੋ ਚੁੱਕੇ ਸਨ, ਇੱਥੇ ਤੱਕ ਵੀ ਕਿ ਜਦੋਂ ਮੁਹੰਮਦ ਗੌਰੀ ਵਰਗੇ ਵੀ ਜਿਨ੍ਹਾਂ ਨੇ ਆ ਕੇ ਹਿੰਦੁਸਤਾਨ ਨੂੰ ਘੱਤ ਲਿਆ ਅਤੇ ਇੱਥੋਂ ਦੇ ਜਿਹੜੇ ਹਾਕਮ ਸਨ ਉਹ ਕੇਵਲ ਵਾਸ਼ਨਾਵਾਂ ਵਿੱਚ ਘੱਤੇ ਹੋਏ ਦਿਖਾਈ ਦਿੱਤੇ, ਇਹ ਅਖਾਣ ਵੀ ਜਗਤ ਪ੍ਰਸਿੱਧ ਬਣ ਚੁੱਕੇ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਅਸਲ ਵਿੱਚ ਪੁਕਾਰਿਆ ਪ੍ਰਹਿਲਾਦ ਬਿਰਤੀਆਂ ਨੇ ਕਿ ਜਦੋਂ ਉਹ ਰਾਜੇ ਦੇ ਘਰ ਜਨਮ ਲੈ ਕੇ ਚਾਹੁੰਦੇ ਤਾਂ ਇਹ ਹੈ ਕਿ ਅਸੀਂ ਰਾਜੇ ਦਾ ਜਾਂ ਪਿਤਾ ਦਾ ਨਾਮ ਨਹੀਂ, ਅਸੀਂ ਪਰਮੇਸ਼ਰ ਦਾ ਨਾਮ ਜਪਣਾ, ਅਤੇ ਜਦੋਂ ਉਹ ਪਬਲਿਕ ਵੱਲ ਵੇਖਦੇ ਨੇ ਪਬਲਿਕ ਵੀ ਰਾਜੇ ਦੀ ਬੋਲੀ ਬੋਲਦੀ ਹੈ, ਅਧਿਆਪਕ ਵੀ ਰਾਜੇ ਦੀ ਬੋਲੀ ਬੋਲਦੇ ਨੇ, ਸਕੀ ਮਾਂ ਕੋਲ ਜਾਂਦਾ ਪ੍ਰਹਿਲਾਦ, ਉਹ ਵੀ ਕਹਿੰਦੀ ਵੀ ਪੁੱਤਰ ਤੂੰ ਆਪਣੀ ਜਾਨ ਬਚਾ, ਤੂੰ ਕੀ ਰੱਬ ਰੱਬ ਕਰਕੇ ਲੈਣਾ, ਤੂੰ ਹਰਨਾਕਸ਼ ਹਰਨਾਕਸ਼ਕ ਹੈ। ਉਦੋਂ ਭਗਤ ਪ੍ਰਹਿਲਾਦ ਦੀਆਂ ਡਾਢਾਂ ਨਿਕਲੀਆਂ ਹੋਣਗੀਆਂ, ਮਾਲਕਾ ਵੀ ਸਾਰੇ ਹਰਨਾਕਸ਼ ਦੀ ਗੱਲ ਕਰਦੇ ਨੇ, ਤੇਰੇ ਭਗਤ ਦੀ ਗੱਲ ਤਾਂ ਕੋਈ ਨਹੀਂ ਕਰਦਾ, ਕਿ ਤੇਰੇ ਦਰ 'ਤੇ ਕੋਈ ਐਸਾ ਰਹਿਬਰ ਹੈ ਜਿਹੜਾ ਆ ਕੇ ਸੱਚਮੁੱਚ ਇਹ ਸਿਧਾਂਤ ਦੇਵੇ ਕਿ ਹਰ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਇਹ ਅਸਲ ਵਿੱਚ ਭਗਤ ਨਾਮਦੇਵ ਵਰਗੇ ਭਗਤਾਂ ਦੀ ਪੁਕਾਰ ਸੀ ਜਿਨ੍ਹਾਂ ਦੀਆਂ ਡਾਢਾਂ ਨਿਕਲੀਆਂ ਸਨ, ਛੂਦ ਛੂਦ ਕਰ ਮਾਰ ਉਠਾਇਓ, ਕਹਾਂ ਕਰੋ ਬਾਪ ਬੀਠਲਾ, ਹੇ ਮਾਲਕ ਮੈਂ ਕੀ ਕਰਾਂ, ਇਹ ਪੰਡਿਆ ਮੋਕੋ ਢੇਡ ਕਹਿਤ, ਇਹਨਾਂ ਨੇ ਤਾਂ ਮੈਨੂੰ ਧੱਕੇ ਮਾਰ ਕੇ ਭਗਤ ਕਰਤ, ਮੇਰੇ ਤਾਲ ਛਨਾਏ, ਮੇਰੇ ਛੈਣੇ ਤਾਲ ਵੀ ਖੋ ਲਏ ਨੇ, ਕੀ ਸੱਚਮੁੱਚ ਤੇਰੇ ਦਰ 'ਤੇ ਕੋਈ ਐਸਾ ਰਹਿਬਰ ਹੈ। ਅਸਲ ਵਿੱਚ ਇਹ ਬਿਰਤੀਆਂ ਨੇ, ਭਗਤ ਰੂ ਵਾਲੀਆਂ ਬਿਰਤੀਆਂ, ਭਗਤ ਪ੍ਰਹਿਲਾਦ ਵਾਲੀਆਂ ਬਿਰਤੀਆਂ, ਭਗਤ ਨਾਮਦੇਵ ਜੀ ਵਰਗੀਆਂ ਬਿਰਤੀਆਂ, ਵੀ ਅਸੀਂ ਤੇਰੇ ਗੁਣ ਤਾਂ ਗਾਏ, ਅਸੀਂ ਬਾਣੀ ਵੀ ਉਚਾਰਨ ਕੀਤੀ, ਪਰ ਅੱਜ ਤੱਕ ਨਾ ਸਾਨੂੰ ਕਿਸੇ ਧਰਮ ਗ੍ਰੰਥ ਵਿੱਚ ਥਾਂ ਮਿਲੀ, ਨਾ ਧਰਮ ਅਸਥਾਨ ਵਿੱਚ ਥਾਂ ਮਿਲੀ, ਸਾਨੂੰ ਢੇਡ ਢੇਡ ਸ਼ੂਦਰ ਸ਼ੂਦਰ ਕਹਿ ਕੇ ਧਰਮ ਅਸਥਾਨਾਂ ਤੋਂ ਬਾਹਰ ਕੱਢਣ ਵਾਲੇ ਤਾਂ ਬੜੇ, पर कोई ऐसा रैबर भेज जिहड़ा सानू किसे धर्म स्थान विच थां दवे, धर्म ग्रंथ विच थां दवे। सचमुच मेरे गुरु नानक साहब जी ने उन्हां दी बाणी नूं एकत्र करके पंजवें सरूप तक सांझा हरिमंदर साहब बनाया ते प्रभु भगतां दी बाणी नूं गुरु ग्रंथ साहब विच अंकित करवा के ये कह दिता कि अज तो बाद इन्हां धर्म स्थानां तों इन्हां धार्मिक ग्रंथां विचों भाव गुरु ग्रंथ साहब जी विचों अज तो बाद प्रभु भगतां नूं कोई वख नहीं करेगा, कोई उठालेगा नहीं। ते सचमुच जे कोई वख करन दा जतन करेगा उहनूं संसार दे विच आप कई तरह दीआं मुसीबतां दा सामना करना पवेगा। असीं वेखदे हाँ जिहड़े लोग जतन करदे ने किसी राजनीति जां सियासत दे प्रेरे होए, जिस लालच कारण उन्हां ने जतन कीता उन्हां दी होंद नूं खतरा बन गया, क्योंकि उन्हां भगतां ने कहा जे सानूं तुसीं गुरु ग्रंथ साहिब तों वख करोगे ते जिस मनोरथ लई तुसीं इह साजिश रच रहे हो उहदे विच कामयाब नहीं हो सकोगे, क्योंकि गरीब नवाज ने बड़ा वड्डा माण दिता है भगत बराबर और ना कोए, नीचा अंदर नीच जात नीची हूँ अत नीच, नानक तिनकै संग साथ वड्डियां स्यों क्या रीस, जिथे नीच संभालियन तिथे नदर तेरी बख्शीस। 1469 नूं जगत गुरु नानक साहब जी धरती की पुकार नूं सुन के राय भोए की तलवंडी विखे इस जगत विच प्रगट होए ते सचमुच उत्थों दे राजे राय बुलार ने सतगुरु गुरु नानक साहब जी दे बाल उपदेश नूं सुन के उन्हां तों इन्ने बलहार गए कि अपने पिता दे नाम ते वसदी होई राय भोए की तलवंडी नगरी का नाम गुरु नानक साहब दे नाम ते ननकाणा साहब रख दिता। सतगुरु गुरु अर्जन देव महाराज ने बचन कहे बलिओ चिराग अंधियार मैं सब कल उदरी एक नाम धर्म, प्रगट सगल हर भवन मैं जन नानक गुर पार ब्रह्म। गरीब नवाज ने यह चानण बख्शिश कीता जदों माता तृप्ता दी पावन कुख नूं चुनिया, क्योंकि धन सो जननी जिन गुरु जनिया माए। सचमुच एक वडियाई सी कि कोई किड्डा वड्डा पैगंबर पीर भावें सतगुरु भी बने वह भी आखिर एक मां की संतान है। तो जदों धरती की पुकार का आपां जिक्र करांगे तो साडियां मतावां भैणां ते धीआं ने पुकारिया सी मालक जी तेरे भेजे हुए ऋषि मुनि सानू बड़ा दरकार दे ने, कहिंदे ने पशु ढोर गवार शूदर नारी ये पांचों ताड़न के अधिकारी, तेरे भेजे पीर पैगंबर कह रहे ने कि स्त्री खुदा दी मजेदार गलती है, दो औरतां दी गवाही एक मर्द दे बराबर मनी जाएगी। तेरे भेजे हुए ऋषि मुनि सानू इत्थे तक कह रहे ने कि भठ रन्ना दी दोस्ती खुरी जिन्हां दी मत, इत्थे पीलू वर्गे कह रहे ने कागद संधी पूतरी तऊ ना तिरिया निहार, क्यों ही मार के लै जाएगी ज्यों बलोचन धाड़। योग साधना वाले इत्थे तक कह रहे सन कि माओ कहे मेरा पूत व्याया, दाम काड बागड़ लै आया, साडियां भैणां ने पुकारिया कि सानू बघियाड़ी कहण वाले, सानू पशु ढोर गवार कहण वाले, सानू निखिद कहण वाले, सानू धर्म तों वांझे रखण वाले ते बड़े आए ने, कि तेरे दर ते कोई ऐसा रैबर नहीं जिहड़ा सचमुच इस जगत विच आ के ये कवे सो क्यों मंदा आखिया जित जम्मै राजान। मेरे गरीब नवाज ने यह उपदेश दिता ते सचमुच जे सब तों पहलां गुरु नानक साहब जी ने कृपा कीती ते माता तृप्ता जी ते कीती जिन्हां दी पावन कुख नूं चुनिया, धन सो जननी जिन गुरु जनिया माए। कवि संतोख सिंह जी लिखदे ने गुरु नानक साहब जी धुर तों समर्थ सन, इसे लिए असीं कहिंदे सतगुरां दा प्रकाश गुरपुरब, क्योंकि सतगुरां दे आगमन नाल एक ज्ञान दा जन्म होया, एक फलसफे ने जन्म लिया। सतगुरु गुरु नानक साहब जी दे आगमन नाल एक रब्बी चानण इस धरती ते आया। कवि संतोख सिंह दी अपनी भावना है, वो कहिंदे माता तृप्ता ने भावें अपने तन ते कोई गहना कोई हार शिंगार नहीं कीता होया,
ਉਹਨਾਂ ਦੀ ਸੁੰਦਰਤਾ ਗਹਿਣਿਆਂ ਦੀ ਮੁਹਤਾਜ ਨਾ ਰਹਿ ਗਈ। ਜਿੱਥੇ ਵੀ ਬੈਠਦੇ ਨੇ ਮਾਤਾ ਤ੍ਰਿਪਤਾ ਜੀ ਤੋਂ ਇੰਜ ਮਹਿਸੂਸ ਹੁੰਦਾ ਜਿਵੇਂ ਉਹਨਾਂ ਦੇ ਚਿਹਰੇ ਤੋਂ ਰੂਹਾਨੀ ਰਿਸ਼ਮਾਂ ਦਾ ਪ੍ਰਕਾਸ਼ ਹੋ ਰਿਹਾ। ਇਹ ਸੁਣ ਕੇ ਜੇ ਕੋਈ ਸ਼ੰਕਾ ਕਰੇ ਤਾਂ ਕਵੀ ਜੀ ਕਹਿੰਦੇ ਮੈਂ ਉੱਤਰ ਦੇਵਾਂਗਾ, ਜਿਸ ਪਰਮਾਤਮਾ ਦੇ ਚਾਨਣ ਨਾਲ ਕਰੋੜਾਂ ਬ੍ਰਹਿਮੰਡ ਸੱਚਮੁੱਚ ਸੰਸਾਰ ਨੂੰ ਰੋਸ਼ਨੀ ਦੇ ਰਹੇ ਨੇ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਉਸ ਪਰਮਾਤਮਾ ਰੂਪੀ ਚਾਨਣ ਦੇ ਨਵਾਜੇ ਹੋਏ ਗੁਰੂ ਨਾਨਕ ਸਾਹਿਬ ਨੇ ਜਿੱਥੇ ਨਿਵਾਸ ਕੀਤਾ ਹੋਵੇ ਉਸ ਜਗ੍ਹਾ ਦੀ ਸ਼ੋਭਾ ਇਸ ਤਰ੍ਹਾਂ ਦੀ ਹੋਣੀ ਕੋਈ ਅਤ ਕਥਨੀ ਨਹੀਂ। ਉਹਨਾਂ ਦੀ ਭਾਵਨਾ ਹੈ ਕਾਲੂ ਤੀਆ ਵੈਸੇ ਜਿਸ ਅੰਦਰ ਅਤ ਸ਼ੋਭਾ ਲੱਗੇ ਸੋ ਸੁੰਦਰ, ਜਦ ਭੁੱਖਨ ਸਕਲ ਉਤਾਰੇ ਤਦਬ ਸੁੰਦਰਤਾ ਅਦਿੱਖ ਉਜਾਰੇ। ਸੁਨ ਸੰਦੇਹ ਕਰੇ ਜੇ ਕੋਉ ਕੋਟ ਬ੍ਰਹਿਮੰਡ ਸ਼ੋਭ ਦਾ ਜੋਉ, ਤਿਹ ਨਿਵਾਸ ਕੀਓ ਜੇ ਥਾਈ ਕਿਉਂ ਨਾ ਹੋਏ ਤੇ ਸ਼ੋਭ ਸਵਾਈ। ਦੂਸਰੀ ਔਰਤ ਸੀ ਦਾਈ ਦੌਲਤਾਂ, ਮੁਸਲਮਾਨ ਧਰਮ ਨਾਲ ਸੰਬੰਧ ਅਤੇ ਗਰੀਬ ਜਾਤੀ ਨਾਲ ਸੰਬੰਧ ਰੱਖਣ ਵਾਲੀ। ਨਾਮ ਦੌਲਤਾਂ ਸੀ ਪਰ ਧਨ ਦੌਲਤ ਕਰਕੇ ਸਦਾ ਥੁੜੀ ਰਹਿੰਦੀ ਸੀ। ਇੱਕ ਆਸ ਹੁੰਦੀ ਸੀ ਵੀ ਕਿਸੇ ਦੇ ਘਰ ਜਦੋਂ ਬੱਚਾ ਜਨਮ ਲਵੇ ਉੱਥੇ ਮੈਂ ਜਾਵਾਂਗੀ, ਮੈਨੂੰ ਇਹਦੇ ਇਵਜ ਵਿੱਚ ਜਦੋਂ ਮੈਂ ਮਾਤਾ ਅਤੇ ਬੱਚੇ ਦੀ ਸੇਵਾ ਵਿੱਚ ਹਾਜ਼ਰ ਹੋਵਾਂਗੀ, ਪਰਿਵਾਰ ਵੱਲੋਂ ਮੈਨੂੰ ਕੋਈ ਅੰਨ ਧਨ ਦੇ ਕੇ ਨਵਾਜਿਆ ਜਾਵੇਗਾ। ਫਿਰ ਪਿਤਾ ਕਾਲੂ ਜੀ ਜਿਹੜੇ ਰਾਏ ਬੁਲਾਰ ਨਾਲ ਚੰਗੇ ਅਸਰ ਸੂਖ ਵਾਲੇ ਸਨ, ਉਸ ਇਲਾਕੇ ਦੇ ਕਈ ਪਟਵਾਰੀਆਂ ਦੇ ਇੰਚਾਰਜ, ਜਿਹੜਾ ਇੰਚਾਰਜ ਹੋਵੇ ਉਹਨੂੰ ਮਹਿਤਾ ਕਿਹਾ ਜਾਂਦਾ, ਨਾਮ ਤਾਂ ਕਲਿਆਣ ਦਾਸ ਸੀ ਅਤੇ ਮਹਿਤਾ ਦਾ ਮਤਲਬ ਪਟਵਾਰੀਆਂ ਦੇ ਉੱਪਰ ਇੰਚਾਰਜ, ਔਰ ਇੰਨਾ ਅਸਰ ਸੂਖ ਸੀ ਕਿ ਬੇਬੇ ਨਾਨਕੀ ਦਾ ਰਿਸ਼ਤਾ ਵੀ ਰਾਏ ਬੁਲਾਰ ਜੀ ਨੇ ਦੌਲਤ ਖਾਂ ਲੋਧੀ ਦੇ ਰਾਹੀਂ ਭਾਈਆ ਜੈ ਰਾਮ ਜੀ ਦੇ ਨਾਲ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਕੀਤਾ। ਸਰਕਾਰੀ ਦਰਬਾਰੇ ਚੰਗਾ ਮਾਣ ਸਨਮਾਨ ਸੀ ਪਿਤਾ ਕਾਲੂ ਜੀ ਦਾ, ਅਤੇ ਦਾਈ ਦੌਲਤਾਂ ਨੂੰ ਇੱਕ ਝਾਕ ਸੀ ਕਿ ਮਾਲਕ ਨੇ ਪਹਿਲਾਂ ਬੇਬੇ ਨਾਨਕੀ ਦੇ ਰੂਪ ਵਿੱਚ ਮਾਤਾ ਤ੍ਰਿਪਤਾ ਨੂੰ ਪਿਤਾ ਕਾਲੂ ਨੂੰ ਧੀ ਦੀ ਦਾਤ ਦਿੱਤੀ ਹੈ, ਅਤੇ ਹੁਣ ਮਾਲਕ ਕਿਰਪਾ ਕਰੇ ਬੇਬੇ ਨਾਨਕੀ ਦਾ ਵੀਰ ਪ੍ਰਗਟ ਹੋਵੇ ਅਤੇ ਮੈਨੂੰ ਮੂੰਹੋਂ ਮੰਗਿਆ ਅੰਨ ਧਨ ਮਿਲੇਗਾ। ਪਿਤਾ ਜੀ ਵੀ ਬਾਹਰ ਉਡੀਕ ਰਹੇ ਸਨ, ਪਰ ਜਦੋਂ ਦਾਈ ਦੌਲਤਾਂ ਨੇ ਬਾਲਕ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ, ਜਿੱਥੇ ਉਹਨਾਂ ਨੇ ਬਾਅਦ ਵਿੱਚ ਪੰਡਿਤ ਹਰਦਿਆਲ ਜੀ ਨੂੰ ਦੱਸਿਆ ਕਿ ਕਮਾਲ ਹੋ ਗਿਆ, ਬਹੁ ਸ਼ਿਸ਼ ਜਨਮੇ ਮਮ ਕਰ ਮਾਹੀ, ਇਹਨਾਂ ਹੱਥਾਂ ਵਿੱਚ ਪਤਾ ਨਹੀਂ ਕਿੰਨਿਆਂ ਕੁ ਬੱਚਿਆਂ ਨੇ ਜਨਮ ਲਿਆ। ਬਹੁ ਸ਼ਿਸ਼ ਜਨਮੇ ਮਮ ਕਰ ਮਾਹੀ, ਜੇ ਅਚਰਜ ਕਬ ਲਖਿਓ ਨਾਹੀ, ਦੀਰਘ ਨਰ ਜਿਉਂ ਬਿਗਸ ਮਿਲੇ ਹੈ ਤਿਉਂ ਇਨ ਕੀਨੇ ਸ਼ਬਦ ਭਲੇ ਹੈ। ਇਹ ਬਾਲਕ ਤੇ ਮੈਨੂੰ ਇਵੇਂ ਮਿਲਿਆ ਜਿਵੇਂ ਕੋਈ ਬਹੁਤ ਵੱਡਾ ਬਜ਼ੁਰਗ ਸਿਆਣਾ ਕੋਈ ਬੰਦਾ ਹੱਸ ਕੇ ਗੱਲ ਕਰਕੇ ਮਿਲੇ। ਇਹਦੇ ਚਿਹਰੇ ਦੀ ਨੂਰਾਨੀ ਜੋਤ, ਇਹਦੇ ਚਿਹਰੇ ਦੀ ਰੂਹਾਨੀਅਤ ਸੱਚਮੁੱਚ ਮੈਨੂੰ ਇੰਜ ਲੱਗੀ ਜਿਵੇਂ ਇਸ ਬਾਲਕ ਨੇ ਕੁਝ ਬੋਲ ਕੇ ਮੈਨੂੰ ਉਪਦੇਸ਼ ਦਿੱਤਾ ਹੋਵੇ। ਜਦੋਂ ਦਾਈ ਦੌਲਤਾਂ ਦੀ ਚਾਲ ਵਿੱਚ ਗੌਰਾਪਨ ਆਇਆ, ਉਹਦੀ ਸ਼ਖਸੀਅਤ ਝੁਕੀ ਹੋਈ, ਨੇਤਰਾਂ ਦੇ ਵਿੱਚ ਇੰਜ ਝਲਕ ਰਿਹਾ ਸੀ ਜਿਵੇਂ ਕਿਤੇ ਸੱਚਮੁੱਚ ਇਹਨੇ ਕੋਈ ਸੱਚਾ ਧਨ ਸੱਚੀ ਦੌਲਤ ਪਾ ਲਈ। ਪਿਤਾ ਜੀ ਬਾਹਰ ਉਡੀਕਦੇ ਨੇ, ਪੁੱਛਦੇ ਨੇ ਦੌਲਤਾਂ, ਮਾਲਕ ਨੇ ਪੁੱਤਰ ਦੀ ਦਾਤ ਦਿੱਤੀ ਹੈ? ਇਹਨੇ ਸਿਰ ਫੇਰ ਦਿੱਤਾ, ਕਹਿਣ ਲੱਗੇ ਚਲੋ ਕੋਈ ਨਹੀਂ, ਜੇ ਪੁੱਤਰ ਦੀ ਦਾਤ ਨਹੀਂ ਤਾਂ ਮਾਲਕ ਨੇ ਧੀ ਦੀ ਦਾਤ ਦਿੱਤੀ ਹੋਵੇਗੀ। ਦੌਲਤਾਂ ਨੇ ਫਿਰ ਸਿਰ ਫੇਰ ਦਿੱਤਾ। ਪਿਤਾ ਜੀ ਹੈਰਾਨ ਹੋ ਕੇ ਪੁੱਛਣ ਲੱਗੇ, ਦੌਲਤਾਂ ਤੂੰ ਕਹਿਣਾ ਕੀ ਚਾਹੁੰਦੀ ਹੈ? ਬੱਚਾ ਅਤੇ ਬੱਚੇ ਦੀ ਮਾਂ ਤ੍ਰਿਪਤਾ ਠੀਕ ਹੈ? ਦਾਈ ਦੌਲਤਾਂ ਕਹਿਣ ਲੱਗੀ, ਮੈਂ ਬਚਪਨ ਵਿੱਚ ਸੁਣਿਆ ਜ਼ਰੂਰ ਹੈ ਪਰ ਗਰੀਬ ਹਾਂ, ਕਦੇ ਦਰਸ਼ਨ ਨਹੀਂ ਕੀਤੇ। ਸੱਚਮੁੱਚ ਮੈਂ ਆਪਣੇ ਧਰਮ ਮੁਤਾਬਕ ਕਹਿਣਾ ਚਾਹੁੰਦੀ ਹਾਂ, ਜਿਸ ਖੁਦਾ, ਜਿਸ ਅੱਲਾ, ਜਿਸ ਰੱਬ ਬਾਰੇ ਮੈਂ ਸੁਣਿਆ ਪਰ ਮੈਂ ਵੇਖਿਆ ਨਹੀਂ। ਪਿਤਾ ਜੀ ਤੁਸੀਂ ਪੁੱਛ ਰਹੇ ਹੋ ਪੁੱਤ ਨੇ ਜਨਮ ਲਿਆ ਧੀ ਨੇ ਜਨਮ ਲਿਆ, ਮੈਨੂੰ ਮਾਫ਼ ਕਰ ਦਿਓ, ਮੈਨੂੰ ਇੰਜ ਲੱਗਦਾ ਵੀ ਜਿਹਦੇ ਬਾਰੇ ਮੈਂ ਸੁਣਦੀ ਸਾਂ ਅੱਜ ਉਸ ਖੁਦਾ ਨੇ, ਉਸ ਅੱਲਾ ਨੇ ਤੁਹਾਡੇ ਘਰ ਜਿਵੇਂ ਜਨਮ ਲੈ ਲਿਆ ਹੋਵੇ, ਕਿਉਂਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ। ਪਿਤਾ ਜੀ ਕੁਝ ਧਨ ਦੇਣਾ ਚਾਹੁੰਦੇ ਸਨ ਪਰ ਦਾਈ ਦੌਲਤਾਂ ਨੂੰ ਅੱਜ ਅਵਿਨਾਸ਼ੀ ਦੌਲਤ ਦੀ ਪ੍ਰਾਪਤੀ ਹੋ ਗਈ, ਅੱਜ ਉਹਦੀ ਥੁੜ ਪੂਰੀ ਹੋ ਗਈ। ਕਿਉਂਕਿ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਚਿੱਤ ਨਾ ਆਵੇ। ਦੋ ਤਰ੍ਹਾਂ ਦੀ ਕਿਰਿਆ ਹੁੰਦੀ, ਇੱਕ ਭੌਤਿਕ ਕਿਰਿਆ, ਇੱਕ ਰਸਾਇਣਕ ਕਿਰਿਆ। ਗੁਰੂ ਦੀ ਬਖਸ਼ਿਸ਼, ਪਰਮਾਤਮਾ ਦੀ ਬਖਸ਼ਿਸ਼ ਫਿਜੀਕਲ ਚੇਂਜ ਨਹੀਂ, ਕੈਮੀਕਲ ਚੇਂਜ ਹੈ ਵੀ ਜਿੱਥੇ ਜਾ ਕੇ ਫਿਰ ਸਾਰੀਆਂ ਥੋੜ੍ਹਾਂ ਦੂਰ ਹੋ ਜਾਂਦੀਆਂ ਨੇ। ਜੀਵਨ ਵਿੱਚ ਇੰਨੀ ਤ੍ਰਿਪਤੀ ਆ ਜਾਂਦੀ ਹੈ ਕਿ ਮਨੁੱਖ ਨੂੰ ਫਿਰ ਥਾਂ ਥਾਂ 'ਤੇ ਮੰਗਣ ਦੀ ਲੋੜ ਨਹੀਂ, ਕਿਉਂਕਿ ਬਿਨਾਂ ਸੰਤੋਖ ਤੋਂ ਤਾਂ ਲੋਕ ਮੰਗਤਾ ਬਣ ਕੇ ਸੰਸਾਰ ਵਿੱਚ ਭਰਗਤਾ ਹੋਇਆ ਸਾਨੂੰ ਦਿਖਾਈ ਦਿੰਦਾ। ਪਰ ਜਦੋਂ ਜੀਵਨ ਵਿੱਚ ਸੰਤੋਖ ਆ ਜਾਵੇ ਤਾਂ ਸਾਰੀਆਂ ਇਛਾਵਾਂ ਪੂਰੀਆਂ ਹੋ ਜਾਂਦੀਆਂ ਨੇ। ਤੀਸਰੀ ਕਿਰਪਾ ਕੀਤੀ ਪੰਡਿਤ ਹਰਦਿਆਲ 'ਤੇ, ਜਿਹਨੂੰ ਮੇਰੇ ਗਰੀਬ ਨਿਵਾਜ ਨੇ ਇਹ ਕਹਿ ਕੇ ਉਪਦੇਸ਼ ਦਿੱਤਾ ਸੀ ਕਿ ਚਿੰਨ ਜਿਹੜੇ ਨੇ ਉਹ ਧਰਮ ਲਈ ਬੜੇ ਸਾਰਥਕ ਨੇ, ਕਿਉਂਕਿ ਹਰ ਧਰਮ ਦੇ ਵਿੱਚ ਧਾਰਮਿਕ ਗ੍ਰੰਥ, ਧਰਮ ਅਸਥਾਨ, ਧਾਰਮਿਕ ਰਹਿਬਰ ਅਤੇ ਧਾਰਮਿਕ ਚਿੰਨ੍ਹਾਂ ਦੀ ਬੜੀ ਅਹਿਮੀਅਤ ਹੈ। ਪਰ ਜਦੋਂ ਇਹ ਕੇਵਲ ਵਿਖਾਵੇ ਮਤ ਰਹਿ ਜਾਣ, ਇਹ ਕੇਵਲ ਧਰਮ ਲਈ ਨਹੀਂ ਬਲਕਿ ਮਨੁੱਖੀ ਸਮਾਜ ਵਾਸਤੇ ਵੀ ਘਾਤਕ ਸਿੱਧ ਹੁੰਦੇ ਨੇ। ਜਦੋਂ ਡਾਕਟਰ ਰਾਧਾ ਕ੍ਰਿਸ਼ਨਨ ਨੂੰ ਪੁੱਛਿਆ ਵੀ ਹਿੰਦੂ ਧਰਮ ਦਾ ਪਤਨ ਕਿਉਂ ਹੋਇਆ, ਤਾਂ ਉਹਨਾਂ ਨੇ ਬੜੇ ਨਿਰਪੱਖ ਹੋ ਕੇ ਕਿਹਾ ਸੀ ਕੇਵਲ ਹਿੰਦੂ ਧਰਮ ਦਾ ਹੀ ਕਿਉਂ, ਹਰ ਉਸ ਧਰਮ ਦਾ ਜਿਸ ਧਰਮ ਦੇ ਵਿੱਚ ਸਿਧਾਂਤ ਲੁਪਤ ਹੋ ਜਾਏ ਅਤੇ ਲੋਕ ਪਰੰਪਰਾਵਾਂ ਨਾਲ ਜੁੜ ਜਾਣ, ਸੱਚਮੁੱਚ ਉਹ ਧਰਮ ਸਦਾ ਲਈ ਖਤਰੇ ਵਿੱਚ ਚਲਿਆ ਜਾਂਦਾ, ਕਿਉਂਕਿ ਪਰੰਪਰਾਵਾਂ ਹਾਵੀ ਹੋ ਜਾਂਦੀਆਂ ਨੇ ਅਤੇ ਸਿਧਾਂਤ ਸਾਨੂੰ ਲੁਪਤ ਦਿਖਾਈ ਦਿੰਦਾ ਹੈ। ਮੇਰੇ ਗੁਰੂ ਸਾਹਿਬ ਨੇ ਕਿਹਾ ਵੀ ਚਿੰਨ੍ਹਾਂ ਦੀ ਬੜੀ ਸਾਰਥਕਤਾ ਹੈ, ਪਰ ਸੱਚਮੁੱਚ ਇਹਨਾਂ ਚਿੰਨ੍ਹਾਂ ਤੋਂ ਇੱਕ ਸਿੱਖਿਆ ਲੈਣੀ ਹੈ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਜੇ ਸਤਿਗੁਰੂ ਗਰੀਬ ਨਿਵਾਜ ਦੇ ਸਾਹਮਣੇ ਮੌਲਵੀ ਆਇਆ ਅਤੇ ਸਾਹਿਬ ਨੇ ਸਿੱਖਿਆ ਦਿੱਤੀ ਪੰਜ ਨਵਾਜਾਂ ਵਕਤ ਪੰਜ, ਪੰਜਾਂ ਪੰਜੇ ਨਾਓ, ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ। ਜੇ ਜੋਗੀ ਸਾਹਮਣੇ ਆਇਆ ਅਤੇ ਉਹਨਾਂ ਨੂੰ ਕਿਹਾ ਜਤੀ ਸਦਾਵੈ ਜੁਗਤ ਨਾ ਜਾਣੈ ਛੱਡ ਬਹਿ ਘਰ ਬਾਰ, ਜਤੀ ਕਹਾਉਂਦੇ ਹੋ ਜੁਗਤ ਨਹੀਂ ਜਾਣਦੇ, ਘਰ ਛੱਡ ਕੇ ਪਰਬਤਾਂ 'ਤੇ ਬੈਠ ਗਏ ਹੋ। ਜੇ ਗੁਰੂ ਤੋਂ ਜੁਗਤ ਲੈਣੀ ਹੈ ਤਾਂ ਅਸਲ ਵਿੱਚ ਜੁਗਤ ਇਹ ਹੈ ਅੰਜਨ ਮਾਹੇ ਨਿਰੰਜਨ ਰਹੀ ਹੈ ਜੋਗ ਜੁਗਤ ਇਹ ਵਪਾਈ ਹੈ। ਅਤੇ ਜੇ ਆਹ ਜੁਗਤ ਜੋਗੀ ਦੇ ਜੀਵਨ ਵਿੱਚ ਆ ਜਾਵੇ ਫਿਰ ਘਰ ਛੱਡਣ ਦੀ ਲੋੜ ਨਹੀਂ, ਫਿਰ ਤਾਂ ਸਤਿਗੁਰ ਭੇਟਿਆਂ ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪੈਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲੱਤਰ ਵਿੱਚੇ ਗੱਤ ਪਾਈ, ਤਾਂ ਹੀ ਭਾਈ ਗੁਰਦਾਸ ਜੀ ਕਹਿੰਦੇ ਸਿੱਧ ਤੰਤਰ ਮੰਤਰ ਕਰ ਝੜ ਪਏ ਸ਼ਬਦ ਗੁਰੂ ਕੇ ਕਲਾ ਛਪਾਈ। ਜੇ ਸਾਹਮਣੇ ਪਾਂਧਾ ਗੋਪਾਲ ਆਇਆ ਅਤੇ ਉਹਨੂੰ ਕਿਹਾ ਵੀ ਮੇਰੀ ਫੱਟੀ 'ਤੇ ਤੂੰ ਊੜਾ ਐੜਾ 35 'ਤੇ ਲਿਖਣ ਵਾਸਤੇ ਕਿਹਾ, ਪਰ ਇਹਨਾਂ ਦੇ ਅਰਥ ਦੱਸ, ਅਤੇ ਪਾਂਧਾ ਜੀ ਹੱਥ ਜੋੜ ਕੇ ਕਹਿਣ ਲੱਗੇ ਇੱਕ ਅੱਖਰ ਦਾ ਕੀ ਅਰਥ। ਗਰੀਬ ਨਿਵਾਜ ਨੇ ਇੱਕ ਇੱਕ ਅੱਖਰ ਦੇ ਜਿਹੜੇ ਅਰਥ ਸਨ ਉਹ ਪਰਮਾਤਮਾ ਨਾਲ ਜੋੜ ਕੇ ਕੀਤੇ। ਸਤਸੈ ਸੋਏ ਸ੍ਰਿਸ਼ਟ ਸਭ ਸਾਜੀ, ਸਭਨਾ ਸਾਹਿਬ ਏਕ ਭਇਆ, ਊੜੈ ਉਪਮਾ ਤਾਂਕੀ ਕੀਜੈ ਜਾਂਕਾ ਅੰਤ ਨ ਪਾਇਆ, ਈਵੜੀ ਆਦਿ ਪੁਰਖ ਹੈ ਦਾਤਾ। ਅਤੇ ਜੇ ਪਾਂਧਾ ਗੋਪਾਲ ਕਹਿਣ ਲੱਗਾ ਜੀ ਇਹਦੇ ਵਿੱਚ ਮੇਰਾ ਦੋਸ਼ ਕੀ, ਸਾਹਿਬ ਕਹਿੰਦੇ ਨਹੀਂ ਤੂੰ ਮੁਕਤ ਨਹੀਂ ਹੋ ਸਕਦਾ, ਤੇਰਾ ਅਧਿਆਪਕ ਬਣ ਕੇ ਇਹ ਫਰਜ਼ ਬਣਦਾ ਸੀ ਕਿ ਤੂੰ ਐਸੀ ਸਿੱਖਿਆ ਦਿੰਦਾ ਜਿਹਦੇ ਨਾਲ ਮਨੁੱਖ ਦੇ ਜੀਵਨ ਵਿੱਚ ਧਰਮ ਆਵੇ, ਨਹੀਂ ਤਾਂ ਦੱਦੈ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਜੇ ਰਾਏ ਭੋਜ ਦੀ ਤਲਵੰਡੀ ਵਿਖੇ ਗਲੀਆਂ ਵਿੱਚ ਛੋਟੇ ਛੋਟੇ ਬਾਲਕਾਂ ਨਾਲ ਖੇਡਦੇ ਨੇ ਅਤੇ ਉਹਨਾਂ ਨੂੰ ਵੀ ਉਪਦੇਸ਼ ਦਿੰਦੇ ਨੇ ਜੀਵਨ ਇੱਕ ਖੇਡ ਹੈ, 84 ਲੱਖ ਜੂਨਾਂ ਵਿੱਚ ਖੇਡਦਾ ਖੇਡਦਾ ਮਨੁੱਖ ਹੁਣ ਫਾਈਨਲ ਦੀ ਗੇਮ ਖੇਡਣ ਵਾਸਤੇ ਆਇਆ ਅਤੇ ਸਾਰੇ ਸੰਸਾਰ ਦੀਆਂ ਨਜ਼ਰਾਂ ਫਾਈਨਲ ਦੇ ਮੈਚ ਵੇਖਣ ਵਿੱਚ ਲੱਗੀਆਂ ਹੁੰਦੀਆਂ ਨੇ। ਅਤੇ ਜੇ ਖਿਡਾਰੀ ਸੁੱਤਾ ਹੀ ਰਹੇ, ਜੇ ਖਿਡਾਰੀ ਨਸ਼ਾ ਪੀ ਕੇ ਗਲਤਾਨ ਹੋਵੇ ਜਾਂ ਵਿਰੋਧੀ ਟੀਮ ਨਾਲ ਸਮਝੌਤਾ ਕਰੇ, ਲੋਕ ਰੋੜੇ ਮਾਰ ਮਾਰ ਕੇ ਵਿਰੋਧ ਕਰਦੇ ਨੇ, ਦੇਸ਼ ਧਰੋਹੀ ਦਾ ਪਰਚਾ ਦਰਜ ਹੋ ਜਾਂਦਾ। ਆਹ ਜਿਹੜਾ ਮਨੁੱਖਾ ਜੀਵਨ ਫਾਈਨਲ ਖੇਡ ਹੈ, ਐਸੀ ਕਲਾ ਨਾ ਖੇਡੀਐ ਜਿੱਤ ਦਰਗੈ ਗਿਆ ਹਾਰੀਐ। ਇੱਥੇ ਹੁਣ ਨਸ਼ਿਆਂ ਵਿੱਚ ਨਾ ਗਲਤਾਨ ਹੋ ਜਾਇਓ, ਕਿਤੇ ਘੂਕ ਸੁੱਤੇ ਨਾ ਰਿਹੋ, ਇਸ ਖੇਡ ਨੂੰ ਖੇਡਿਓ ਅਤੇ ਐਸੇ ਤਰੀਕੇ ਨਾਲ ਖੇਡਿਓ ਕਿ ਵਾਰ ਵਾਰ ਨਾ ਖੇਡਣਾ ਪਵੇ, ਕਿਉਂਕਿ ਹਉ ਬਹੁੜ ਸਿੰਜ ਨਾ ਨੱਚੂ। ਹੁਣ ਮੈਂ ਬਾਰ ਬਾਰ ਇਸ ਜਗਤ ਅਖਾੜੇ ਦੀ ਖੇਡ ਵਿੱਚ ਨਹੀਂ ਆਵਾਂਗਾ, ਕਿਉਂਕਿ ਐਸੇ ਤਰੀਕੇ ਨਾਲ ਇਹ ਖੇਡ ਕੇ ਜਾਣਾ ਕਿ ਮਨ ਜੀਤੈ ਜਗ ਜੀਤ, ਤੇਰੇ ਨਾਏ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਗਰੀਬ ਨਵਾਜ ਨੇ ਸੱਚਮੁੱਚ ਬਲਿਓ ਚਿਰਾਗ ਬਣ ਕੇ ਸੰਸਾਰ ਨੂੰ ਉਪਦੇਸ਼ ਦੇਣ ਵਾਸਤੇ ਕਦੇ ਸੱਜਣ ਠੱਗ ਦੀ ਹਵੇਲੀ ਵਿੱਚ ਪਹੁੰਚ ਕੀਤੀ, ਕਦੇ ਕੌਡੇ ਰਾਕਸ਼ ਕੋਲ ਗਏ, ਕਦੇ ਨੂਰ ਸ਼ਾਹ ਜਾਦੂਗਰਨੀ, ਕਦੇ ਬਾਬਰ ਵਰਗੇ ਜ਼ੁਲਮੀ ਰਾਜਿਆਂ ਦੇ ਸਾਹਮਣੇ ਖੜੋਤੇ, ਕਦੇ ਹਿੰਦੂ ਤੀਰਥਾਂ 'ਤੇ, ਕਦੇ ਇਸਲਾਮ ਦੇ ਸਥਾਨਾਂ 'ਤੇ, ਕਦੇ ਸ਼ਮੇਰ ਪਰਬਤ 'ਤੇ, ਤਾਂ ਕਿ ਜਗਤ ਜਲੰਦੇ ਨੂੰ ਠਾਰਨ ਹਿੱਤ ਸਾਰਥਕ ਉਪਰਾਲਾ ਜਿਹੜਾ ਹੈ ਉਹ ਕੀਤਾ ਜਾਵੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਅੰਮ੍ਰਿਤ ਵੇਲੇ ਸਾਨੂੰ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਆਓ ਹੁਣ ਉਸ ਦੀ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ, ਕਿਉਂਕਿ ਅੱਜ PTC ਪੰਜਾਬੀ ਚੈਨਲ ਵੱਲੋਂ ਜੋ ਕਥਾ ਦਾ ਸਮਾਂ ਹੈ ਉਹ 9 ਵਜੇ ਤੱਕ ਕੀਤਾ ਗਿਆ। 9 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਿਹੜੇ ਜਲਾਓ ਸੱਜਣੇ ਹਨ ਉੱਥੋਂ ਸਿੱਧਾ ਪ੍ਰਸਾਰਣ ਸੰਗਤਾਂ ਨੂੰ ਦਿਖਾਇਆ ਜਾਣਾ ਹੈ। ਆਓ ਬੜੇ ਪਿਆਰ ਸਹਿਤ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ।
ਇਹ ਪਾਵਨ ਅੰਮ੍ਰਿਤਮਈ ਬਚਨ ਜਗਤ ਗੁਰੂ ਨਾਨਕ ਸਾਹਿਬ ਜੀ ਦੇ 5ਵੇਂ ਸਰੂਪ, ਕਿਉਂਕਿ ਆਪਾਂ ਸਰੂਪ 5ਵਾਂ ਕਹਿ ਸਕਦੇ ਹਾਂ, 5ਵੀਂ ਜੋਤ ਨਹੀਂ, ਕਿਉਂਕਿ ਜੋਤ ਕੇਵਲ ਇੱਕੋ ਹੀ ਹੈ। ਜਿਵੇਂ ਅੱਜ ਸੁਲਝਿਆ ਹੋਇਆ ਗ੍ਰੰਥੀ ਸਿੰਘ ਅਰਦਾਸ ਕਰਦਾ, ਦਸਾਂ ਪਾਤਸ਼ਾਹੀਆਂ ਦੀ ਜੋਤ, ਪਾਤਸ਼ਾਹੀਆਂ ਦਸ, ਜੋਤਾਂ ਦਸ ਨਹੀਂ, ਕਿਉਂਕਿ ਜੋਤ ਉਹਾ ਜੁਗਤ ਸਾਏ ਸ਼ੈ ਕਾਇਆ ਫੇਰ ਪਲਟੀਐ। ਜਦੋਂ ਤੱਕ ਭਾਈ ਲਹਿਣਾ ਜੀ ਵਿੱਚ ਜੋਤ ਨਹੀਂ ਸੀ ਟਿਕੀ ਉਹ ਸਿੱਖ ਸਨ, ਅਤੇ ਜਦੋਂ ਗੁਰੂ ਜੋਤ ਭਾਈ ਲਹਿਣਾ ਜੀ ਵਿੱਚ ਟਿਕ ਗਈ ਫਿਰ ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੈ ਜੋਤ ਜਗਾਈ। ਗੁਰੂ ਨਾਨਕ ਸਾਹਿਬ ਦੇ 5ਵੇਂ ਸਰੂਪ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਧਨਾਸਰੀ ਰਾਗ ਅੰਦਰ ਇਹ ਅੰਮ੍ਰਿਤਮਈ ਬਚਨ ਸਾਨੂੰ ਬਖਸ਼ਿਸ਼ ਕਰ ਰਹੇ ਨੇ, ਜੋ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 679 ਤੇ ਸੋਭਨੀਕ ਹਨ।
ਦਰਬਵੰਤ ਦਰਬ ਦੇਖ ਗਰਬਾ ਭੂਮਵੰਤ ਅਭਿਮਾਨੀ।
ਜਿੱਥੇ ਗਰੀਬ ਨਵਾਜ ਨੇ ਸ਼ਬਦ ਦੀਆਂ ਆਰੰਭਕ ਪੰਕਤੀਆਂ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਕਿ ਇੱਕ ਧਨਵਾਨ ਜਿਹਨੇ ਧਨ ਨੂੰ ਆਪਣੀ ਜ਼ਿੰਦਗੀ ਦਾ ਗੁਜਰਾਨ ਸਮਝਣਾ ਸੀ, ਇਹਦੀ ਵਰਤੋਂ ਕਰਨੀ ਸੀ ਪਰਉਪਕਾਰ ਲਈ, ਪਰ ਉਹ ਆਪਣੇ ਧਨ ਵਿੱਚ ਖਚ ਧੋ ਕੇ ਇਹਦਾ ਹੰਕਾਰ ਕਰੀ ਜਾਂਦਾ, ਆਪਣੇ ਬਲ ਤੋਂ ਕਈ ਵਾਰ ਬਾਹਰ ਹੋ ਕੇ ਆਫਰਦਾ ਹੈ। ਗਰੀਬ ਨਵਾਜ ਨੇ ਉੱਥੇ ਰਹਾਉ ਵਾਲਾ ਬੰਦ ਜਿਹੜਾ ਸਮੁੱਚੇ ਸ਼ਬਦ ਦਾ ਅੰਤਰੀ ਭਾਵ ਹੈ ਉਹਦੇ ਵਿੱਚ ਇੱਕ ਜ਼ਿਕਰ ਕੀਤਾ ਕਿ ਅਸਲ ਵਿੱਚ ਜੇ ਕੋ ਆਪਣੀ ਓਟ ਸੰਭਾਰੈ, ਜਿਹੜਾ ਮਨੁੱਖ ਆਪਣੀ ਮੂਲ ਓਟ ਪਰਮੇਸ਼ਰ ਰੂਪੀ ਸਹਾਰੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰਦਾ, ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨ ਤਾਂ ਕੀ ਓਟ ਗਹੀਜੈ ਰੇ, ਜੇ ਸੱਚਮੁੱਚ ਇਹ ਓਟ ਸਾਡੀ ਜ਼ਿੰਦਗੀ ਦੇ ਵਿੱਚ ਆ ਜਾਵੇ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ, ਕਿਉਂਕਿ ਅਵਰ ਓਟ ਮੈਂ ਸਗਲੀ ਦੇਖੀ, ਇੱਕ ਤੇਰੀ ਓਟ ਰਹਾਈਐ। ਸਾਰਾ ਸੰਸਾਰ ਭਟਕ ਕੇ ਵੇਖ ਲਈਏ, ਪਰਮਾਤਮਾ ਤੋਂ ਬਿਨਾਂ ਕਿਸੇ ਦੀ ਓਟ, ਕਿਸੇ ਦਾ ਸਹਾਰਾ ਸਾਡੀ ਜ਼ਿੰਦਗੀ ਵਿੱਚ ਸਾਰਥਕ ਨਹੀਂ। ਸਾਹਿਬ ਕਹਿੰਦੇ ਜਦੋਂ ਕੋਈ ਆਪਣੇ ਮੂਲ ਪਰਮਾਤਮਾ ਦੀ ਓਟ, ਆਪਣੀ ਅਸਲੀ ਓਟ ਆਪਣੀ ਜ਼ਿੰਦਗੀ ਵਿੱਚ ਸੰਭਾਲਦਾ, ਇਹਨੂੰ ਧਾਰਨ ਕਰਦਾ, ਤੇ ਫਿਰ ਉਹ ਹੰਕਾਰੀ ਨਹੀਂ ਹੁੰਦਾ, ਕਿਉਂਕਿ ਜੈਸਾ ਬਿੱਤ ਤੈਸਾ ਹੋਈ ਵਰਤੈ, ਉਹ ਆਪਣੇ ਬਿੱਤ ਮੁਤਾਬਕ ਵਰਤਦਾ ਹੈ। ਸਦਾ ਇਹ ਯਾਦ ਰੱਖਦਾ ਵੀ ਮੇਰੇ ਅੰਦਰ ਜਿਹੜਾ ਬਲ ਹੈ ਇਹ ਮੇਰਾ ਆਪਣਾ ਨਹੀਂ, ਇਹ ਤਾਂ ਪਰਮਾਤਮਾ ਦਾ ਦਿੱਤਾ ਹੋਇਆ, ਚਤਰ ਦਿਸ਼ਾ ਕੀਨੋ ਬਲ ਆਪਣਾ। ਤੇ ਫਿਰ ਉਹ ਆਪਣੇ ਬਿੱਤ ਤੋਂ ਬਾਹਰ ਹੋ ਕੇ ਹੰਕਾਰ ਨਹੀਂ ਕਰਦਾ, ਤੇ ਜਦੋਂ ਉਹ ਹੰਕਾਰ ਨਹੀਂ ਕਰਦਾ, ਆਪਣਾ ਬਲ ਨਹੀਂ ਹਾਰੈ, ਉਹ ਕਦੇ ਜਾਤ ਅਭਿਮਾਨੀਆਂ ਜਾਂ ਧਨ ਦੇ ਹੰਕਾਰੀਆਂ ਦੇ ਅੱਗੇ ਆਪਣਾ ਹੌਸਲਾ ਹਾਰਦਾ ਨਹੀਂ, ਕਦੇ ਵੀ ਉਹਨੂੰ ਇੰਜ ਨਹੀਂ ਲੱਗਦਾ ਵੀ ਜਿਵੇਂ ਮੈਂ ਬਲ ਕਰਕੇ ਉਹਨਾਂ ਤੋਂ ਕਮਜ਼ੋਰ ਹਾਂ। ਸ਼ਬਦ ਦੇ ਆਰੰਭ ਵਿੱਚ ਸਤਿਗੁਰਾਂ ਨੇ ਜ਼ਿਕਰ ਕੀਤਾ ਕਿ ਇੱਕ ਧਨਵਾਨ ਦਰਬਵੰਤ ਦਰਬ ਦੇਖ ਗਰਭ ਹੈ। ਇੱਕ ਧਨਵਾਨ ਮਨੁੱਖ ਜਿਹੜਾ ਉਹਨੇ ਤਾਂ ਧਨ ਨੂੰ ਗੁਜਰਾਉਣ ਵਾਸਤੇ ਵਰਤਣਾ ਸੀ, ਪਰ ਉਹ ਆਪਣਾ ਧਨ ਵੇਖ ਵੇਖ ਕੇ ਹੀ ਹੰਕਾਰ ਕਰੀ ਜਾਂਦਾ ਵੀ ਮੇਰੇ ਵਰਗਾ ਧਨਾੜ ਕੋਈ ਨਹੀਂ, ਮੇਰੇ ਵਰਗਾ ਸੰਸਾਰ ਦੇ ਵਿੱਚ ਅਮੀਰ ਕੋਈ ਨਹੀਂ। ਅਤੇ ਗੁਰੂ ਅਰਜਨ ਦੇਵ ਜੀ ਦੇ ਬਚਨ ਨੇ, ਧਨ ਭੂਮ ਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ, ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸੁਆਨ। ਜਿਹਦੇ ਅੰਦਰ ਰਾਜ ਭਾਗ ਦਾ ਹੰਕਾਰ ਹੈ ਉਹ ਨਰਕਾਂ ਦਾ ਕੁੱਤਾ ਬਣਦਾ ਹੈ, ਕਿਉਂਕਿ ਦਾਨੰਗ ਪਰਾਪੂਰ ਬੇਣ ਭੁਚੰਤੇ ਮਹੀਪਤੇ ਬਪਰੀਤ ਬੁੱਧਿਅੰਗ ਮਾਰਤ ਲੋਕੈ, ਨਾਨਕ ਚਿਰੰਕਾਲ ਦੁੱਖ ਭੋਗਤੇ, ਤਪੋ ਰਾਜ ਤੇ ਰਾਜੋ ਨਰਕ। ਇਸ ਮਨੁੱਖਾ ਜੀਵਨ ਦੇ ਵਿੱਚ ਹੀ ਐਸਾ ਅਸੀਂ ਵਾਪਰਦਾ ਵੇਖਦੇ ਹਾਂ। ਗਰੀਬ ਨਵਾਜ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਦਰਬਵੰਤ ਦਰਬ ਦੇਖ ਗਰਭ ਹੈ, ਭੂਮਵੰਤ ਅਭਿਮਾਨੀ। ਜਿਹੜਾ ਭੂਮੀ ਦਾ ਮਾਲਕ ਜਗੀਰਦਾਰ ਜ਼ਿਮੀਂਦਾਰ ਹੈ ਨਾ, ਉਹ ਆਪਣੀ ਭੂਮੀ ਦਾ ਹੀ ਹੰਕਾਰ ਕਰੀ ਜਾਂਦਾ ਕਿ ਹਮਰੀ ਭੂਮ ਕੌਣ ਘਾਲੈ ਪੈਰ, ਮੇਰੀ ਧਰਤੀ ਕੋਈ ਪੈਰ ਰੱਖ ਕੇ ਦੇਖੇ। ਅਤੇ ਸਾਹਿਬ ਕਹਿੰਦੇ ਅਖੀਰ ਨੂੰ ਤਾਂ ਸਾਢੇ ਤੀਨ ਹੱਥ ਤੇਰੀ ਸੀਮਾ, ਕਿ ਅਸਲ ਵਿੱਚ ਤੈਨੂੰ ਕੇਵਲ ਸਾਢੇ ਤਿੰਨ ਹੱਥ ਧਰਤੀ ਜਿਹੜੀ ਆ ਉਹ ਮਿਲਣੀ ਹੈ, ਤੂੰ ਕਾਹਦੇ ਲਈ ਇੰਨਾ ਹੰਕਾਰ ਕਰੀ ਜਾਂਦਾ। ਗਰੀਬ ਨਵਾਜ ਨੇ ਇਹ ਦ੍ਰਿਸ਼ਟਾਂਤ ਵਰਤ ਕਰਕੇ,
ਰਾਜਾ ਜਾਨਾ ਸਗਲ ਰਾਜ ਹਮਰਾ, ਤਿਉਂ ਹਰ ਜਨ ਟੇਕ ਸੁਆਮੀ।
ਰਾਜਾ ਇਹ ਜਾਣਦਾ ਵੀ ਸਾਰੇ ਦੇਸ਼ ਵਿੱਚ ਮੇਰਾ ਰਾਜ ਹੈ, ਮੈਂ ਰਾਜਾ ਹਾਂ, ਮੇਰਾ ਹੁਕਮ ਚੱਲਣਾ ਚਾਹੀਦਾ। ਉਹ ਰਾਜ ਭਾਗ ਵੇਖ ਵੇਖ ਕੇ ਹੰਕਾਰ ਕਰੀ ਜਾਂਦਾ, ਪਰ ਜਿਹੜਾ ਹਰੀ ਦਾ ਜਨ ਹਰੀ ਦਾ ਸੇਵਕ ਹੈ ਨਾ, ਉਹ ਪਰਮਾਤਮਾ ਦੀ ਟੇਕ ਰੱਖਦਾ, ਉਹ ਹੰਕਾਰ ਨਹੀਂ ਕਰਦਾ, ਉਹ ਤਾਂ ਸਗੋਂ ਨਿਮਰਤਾ ਦੇ ਵਿੱਚ ਆਉਂਦਾ। ਭਾਈ ਗੁਰਦਾਸ ਜੀ ਦੇ ਬਚਨ, ਜਦੋਂ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਪਾਈ ਨਾ, ਪਹਿਲੋਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਇੱਥੇ ਤੱਕ ਕਿ ਬਾਬਾ ਪੈਂਦਾ ਸੱਚ ਖੰਡ, ਨੌ ਨਿਧ ਨਾਮ ਗਰੀਬੀ ਪਾਈ। ਕੋਈ ਹੈ ਐਸਾ ਰਹਿਬਰ ਜਿਹੜਾ ਆਪਣੇ ਲਈ ਇੰਨੇ ਨਿਮਰਤਾ ਵਾਲੇ ਸ਼ਬਦ ਵਰਤੇ, ਕਿਉਂਕਿ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ, ਆਪਸ ਕੋ ਜੋ ਜਾਣੈ ਨੀਚਾ, ਸੋਉ ਗਨੀਆਂ ਸਭ ਤੇ ਉੱਚਾ। ਇੱਥੇ ਅਹੰਗ ਬ੍ਰਹਮ ਅਨਲ ਹੱਕ ਕਹਿਣ ਵਾਲੇ ਤੇ ਬੜੇ ਆਏ, ਪਰ ਕਿਸੇ ਨੇ ਆਪਣੇ ਆਪ ਨੂੰ ਨੀਚ ਕਿਹਾ ਹੋਵੇ, ਇਹ ਕੇਵਲ ਗੁਰੂ ਨਾਨਕ ਸਾਹਿਬ ਦੇ ਘਰ ਦੀ ਦਾਸਤਾਂ ਹੈ। ਨਾਨਕ ਨੀਚ ਕਹਿ ਵਿਚਾਰ, ਵਾਰਿਆਂ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਡਿਆਈ ਇੰਨੀ ਕਿ ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰ ਨਾਨਕ ਕੀ ਵਡਿਆਈ। ਘਰ ਘਰ ਬਾਬਾ ਗਾਵੀਐ, ਹਰ ਥਾਂ ਤੇ ਗੁਰੂ ਨਾਨਕ ਸਾਹਿਬ ਦੀਆਂ ਵਡਿਆਈਆਂ ਹੋ ਰਹੀਆਂ ਸਨ। ਜੋਗੀ ਵੀ ਇਸ ਗੱਲ ਨਾਲ ਸਹਿਮਤ ਹੋ ਚੁੱਕੇ ਸਨ, ਵੱਡੀ ਕਮਾਈ ਤੇਰੀ, ਵੱਡੀ ਕਮਾਈ, ਵੱਡੀ ਕਮਾਈ ਤੇਰੀ, ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਕੇਵਲ ਆਪਣਿਆਂ ਨੇ ਹੀ ਨਹੀਂ ਵੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਜੇ ਮਿਰਜ਼ਾ ਗੁਲਾਮ ਅਹਿਮਦ ਕਾਦੀਆਂ ਨੂੰ ਪੜ੍ਹੀਏ ਤੇ ਉਹ ਲਿਖਦੇ ਨੇ, ਗੁਰੂ ਨਾਨਕ ਸਾਹਿਬ ਜੀ ਨੇ 3 ਕਰੋੜ ਨਾਨਕ ਨਾਮ ਲੇਵਾ ਨੂੰ ਗੁਰੂ ਦੀਖਿਆ ਦੇ ਕੇ ਨਵਾਜਿਆ। ਜੇ ਡਾਕਟਰ ਮੁਹੰਮਦ ਇਕਬਾਲ ਵਰਗੇ ਮੁਸਲਮਾਨ ਨੂੰ ਪੜ੍ਹੀਏ ਤੇ ਉਹ ਲਿਖਦੇ ਨੇ, ਫਿਰ ਉੱਠੀ ਆਖਰ ਸਦਾ ਤੋਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ਖਾਬ ਸੇ, اگر تیری گفتگو سب کو بھائی نہ ہوتی تو مسلم تیری رہنمائی نہ ہوتی، اگر تجھ پہ شیدا خدائی نہ ہوتی، تیری دے پہ ہاتھوں پائی نہ ہوتی نہ ہندو، جلانے پہ اسرار کرتا نہ مسلم، دفنانے پہ اقرار کرتا، جے اخیر ویلے بھی سارے یہ کہہ رہے سن گرو نانک شاہ فقیر، ہندواں سکھاں دا گرو تے مسلماناں دا پیر، جے کوئی لاما کہہ کے کوئی اپنا پیغمبر کہہ کے پوج رہا تے سچ مچ بھائی گرداس جی کہندے گنگ بنارس ہندواں مسلماناں مکہ کعبہ، پر گھر گھر بابا گا وی ہے، گرو نانک صاحب دی وڈیائی ہر تھان تے ہو رہی ہے، انہاں نوں گایا جا رہا ہے، پھر بھی اینی نمرتا کہ کہہ رہے نے بھائی نانک نیچ کہہ وی چار واریا نہ جاواں ایک وار، جو تد پاوے سائی پلی کار، توں سدا سلامت نرنکار۔ صاحب کہندے جڑا ہری دا سیوک ہے نا، ہری دا جن، وہ اپنی زندگی دے وچ ایک پرماتما دی ٹیک رکھدا ہے، وہ دوجیاں نوں وی درڑ کراؤندا، ایکو ہے بھائی ایکو ہے صاحب میرا ایکو ہے، کرتا تُو میرا ججمان، ایک دکھنا ہوں تے پہ مانگو دیہو اپنا نام۔ تائیں تا بھائی مردانہ جی ورگے کیا کر دے سن، بابا میرے تیرے وچ بھید نہیں، جے ہے تے کیول اینا کہ تُو خدا دا ڈوم تے میں تیرا ڈوم، تُو گا کے خدا نو خوش کردا، میں گا کے تانو خوش کردا، تے سچ مچ میرے گرو نانک صاحب جی نے بھائی مردانہ جی تے اینی کرپا کیتی کہ جدوں بھائی مردانہ جی کہندے سن بابا اپنے ورگا کر لا، توں تے بھک پیاس توں اوپر ہے، غریب نواز کہندے سن مردانیا جے گرو دی چال چلیا آویں گا اپنے ورگا کی پرمیشر ورگا کر دیاں گا۔ سچ مچ بھائی مردانہ جی دی اینی اچی اوستھا، جدوں اخیرلے سمے پچھیا کہ تینوں کیڑا داغ دئیے، تیری کوئی یادگار بنا دئیے، تے بھائی مردانہ جی کہن لگے بابا تیری سنگت کر کے تیرا اپدیش سن کے آ شریر روپی مٹی وچوں باہر نکلن لگا، ہن پتھر دی مٹی چ نہ پا دیو، اتھوں کون کڈے گا، تے اج سکھ اپنے وڈیاں دیاں مٹیاں بنائی جان تے کنی شرم والی گل ہے، پی ایک مسلمان بھائی مردانہ تے کہہ رہا بابا مینوں پتھر دی مٹی چ نہ پا دی، کیونکہ تیری بھگتی کر کے تیری سنگت کر کے شریر روپی مٹی وچوں نکلن لگا، تے جے پتھر دی مٹی وچ پا دتا اتھوں کون کڈے گا۔ اس کر کے سچ مچ گرو دے شبد نال، گرو دے اپدیش نال جڑنا ہے، تے جنہاں نے جیون وچ اے گن دھارن کیتا تے سچ مچ انہاں نوں بہت وڈیائیاں، اس سنسار وچ اپنا نامنا بہت اچا بنا کے گئے ہن،
جے کو اپنی اوٹ سمارا،
جے کوئی اپنی اصلی اوٹ نال جڑے گا۔ ویکھو گرو نانک صاحب نو سیدھا پوچھیا، اسی گھر چھڈیا، سادھنا کیتیاں، آسن کیتے، تانوں کیدی اوٹ ہے؟ تے بھائی گرداس جی دا بڑا سونا آپاں بچن پڑھدے ہاں، بابا جی کہن لگے گر سنگت باڑی بنا دوجی اوٹ نہیں ہے رائی، مینو ایک سنگت دی اوٹ ہے تے دوسری تر کی باڑی دی اوٹ، یہ دے تو بنا کوئی ہور رائی ماتر وی اوٹ آسرا میری زندگی وچ نہیں۔ اج گرو نانک نام لیوا نو وی چاہیدا ہے کہ سنگت تے باڑی دا آسرا اپنی زندگی وچ لین، یہ دے تو بنا کوئی ہور رائی ماتر وی آسرا نہیں تکنا چاہیدا، جتھے شریراں دی لوڑ ہے آ سنگت شریر ہی ہے، پنج پیارے صاحبان شریر ہی ہے، گرنتھی صاحب، ڈھاڈی صاحب، راگی صاحب شریر ہی ہے، نہیں غریب نواز نے گرو شبد نو وڈیائی دے کے نوازیا، باڑی گرو، گرو ہے باڑی، تے جتھے شریران دی لوڑ سی صاحب کہندے پنجا پیاریاں کول جا، گرو گھر دے گرنتھی سنگھ توں پوچھ کہ گرمن دا سدھانت کی ہے، انہاں نو جا کے پوچھ جیڑے کہن ات مارگ چلیں بھائی اڑے، گر کہے سکار کمائے جیو، تیاگے من کی متڑی وسارے دوجا پاؤ جیو، کیوں پاویں ہر درساوڑا نہ لگے تتی واؤ جیو۔ غریب نواز نے ایک سنگت دا آسرا تے دوسرا باڑی دا آسرا، ہور کوئی اوٹ نہیں، سانو روز یہ پریرنا کردے نے گرا ایک دے بجائی، سبنا جیاں کا ایک داتا، ਸੋ ਮੈਂ ਵਿਸਰ ਨਾ ਜਾਈ। ਕਿ ਜਿਹੜਾ ਸਾਰੇ ਜੀਵਾਂ ਦਾ ਦਾਤਾ ਹੈ ਨਾ, ਉਹ ਨਹੀਂ ਕਦੇ ਵਿਸਰਨਾ ਚਾਹੀਦਾ। ਉਹ ਮੇਰੀ ਜ਼ਿੰਦਗੀ ਦੀ ਓਟ ਹੈ, ਉਹ ਮੇਰੀ ਜ਼ਿੰਦਗੀ ਦਾ ਆਸਰਾ ਹੈ।
ਜੈਸਾ ਬੇਤ ਤੈਸਾ ਹੋਏ ਵਰਤਾ, ਆਪਣਾ ਬਾਲ ਨਹੀਂ ਹਾਰ।
ਕਿਉਂਕਿ ਜਦੋਂ ਉਹਨੂੰ ਸਮਝ ਆ ਜਾਂਦੀ ਮੇਰੀ ਓਟ ਮੇਰਾ ਬਲ ਪਰਮਾਤਮਾ, ਅਤੇ ਉਹ ਫਿਰ ਆਪਣੇ ਵਿੱਤੋਂ ਕਦੇ ਬਾਹਰ ਨਹੀਂ ਹੁੰਦਾ, ਆਪਣੀ ਪਾਇਆਂ ਦੇ ਮੁਤਾਬਕ ਵਰਦਾ। ਉਹਨੂੰ ਪਤਾ ਵੀ ਜਾਂ ਰਹਿਣਾ ਨਾ ਹੀ ਐਤ ਜੱਗ ਤਾਂ ਕਾਇਤ ਗਾਰਬ ਹੰਡੀ ਹੈ। ਪਤਾ ਨਹੀਂ ਕਿੰਨੇ ਕੁ ਕਾਰੂ ਵਰਗੇ, ਸਿਕੰਦਰ ਵਰਗੇ ਤੁਰ ਗਏ, ਜਰਾਸੰਧ ਵਰਗੇ ਇੱਥੋਂ ਤੁਰ ਗਏ। ਫਿਰ ਉਹ ਬੰਦਾ ਹੰਕਾਰ ਨਹੀਂ ਕਰਦਾ, ਉਹ ਤੇ ਫਿਰ ਜੈਸਾ ਵਿੱਤ ਤੈਸਾ ਹੋਏ ਵਰਤੇ, ਉਹ ਆਪਣੇ ਵਿੱਤੋਂ ਬਾਹਰ ਨਹੀਂ ਹੁੰਦਾ। ਉਹਨੂੰ ਪਤਾ ਵੀ ਮੇਰੀ ਪਾਇਆਂ ਕੀ, ਮੈਂ ਤੇ ਪਾਣੀ ਦਾ ਬੁਲਬਲਾ ਹਾਂ। ਜਿਸ ਜਗ੍ਹਾ ਥਾ ਚਮਕਾ ਜਲਸਾ ਅਰ ਖੁਸਰੋ ਕਾ ਮਹੱਲ, ਚੰਦ ਕਬਰੋਂ ਕੇ ਸਿਵਾ ਅਬ ਤੋ ਕੁਛ ਵੀ ਨਹੀਂ, ਗੂੰਜਤੇ ਥੇ ਜਿਨ ਕੇ ਡੰਕੋਂ ਸੇ ਜ਼ਮੀਨੋ ਆਸਮਾਂ, ਦੌਰ ਖਮੋਸ਼ੀ ਕਾ ਹੂੰ ਨਾ ਹਾਂ, ਕੁਛ ਵੀ ਨਹੀਂ। ਅੱਜ ਉੱਥੇ ਕੁਝ ਵੀ ਨਹੀਂ ਦਿਖਾਈ ਦੇ ਰਿਹਾ। ਇਸ ਕਰਕੇ ਗਰੀਬ ਨਵਾਜ਼ ਕਹਿ ਰਹੇ ਨੇ ਕਿ ਉਹ ਮਨੁੱਖ ਫਿਰ ਆਪਣੇ ਵਿੱਤ ਮੁਤਾਬਕ ਵਰਦਾ, ਅਤੇ ਕਦੇ ਕਿਸੇ ਬਲਵਾਨ ਦੇ ਸਾਹਮਣੇ ਆਪਣਾ ਬਲ ਨਹੀਂ ਹਾਰਦਾ, ਕਦੇ ਉਹ ਆਪਣਾ ਹੌਸਲਾ ਨਹੀਂ ਛੱਡਦਾ। ਕਿਉਂਕਿ ਉਹਨੂੰ ਸਮਝ ਆ ਜਾਂਦੀ ਆ, ਅਤ ਸੂਰਾ ਜੇ ਕੋਊ ਕਹਾਵੈ, ਪ੍ਰਭ ਕੀ ਕਲਾ ਬਿਨਾਂ ਕਹਿ ਧਾਵੈ, ਨੀਕੀ ਕੀਰੀ ਮੈਂ ਕੱਲ ਰੱਖੈ, ਭਸਮ ਕਰੈ ਲਸ਼ਕਰ ਕੋਟ ਰੱਖੈ। ਸੱਚਮੁੱਚ ਜਿਹਦੇ ਅੰਦਰ ਪਰਮਾਤਮਾ ਸੱਤਿਆ ਟਿਕਾ ਦਿੰਦਾ, ਜਿਹੜਾ ਪਰਮਾਤਮਾ ਦੀ ਸਿਫਤ ਸਲਾਹ ਨਾਲ ਜੁੜ ਜਾਂਦਾ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਸੋ ਗਨੈ ਇੰਦਰ ਸੋ ਰੰਕ, ਉਹ ਇੰਦਰ ਨੂੰ ਕੰਗਾਲ ਸਮਝਣ ਲੱਗ ਪੈਂਦਾ ਜਿਹੜਾ ਪਰਮਾਤਮਾ ਨਾਲ ਜੁੜ ਕੇ ਸੱਚਮੁੱਚ ਨਾਮ ਦੀ ਸ਼ਕਤੀ ਹਾਸਲ ਕਰ ਲੈਂਦਾ। ਉਹਦੇ ਸਾਹਮਣੇ ਇੰਦਰ ਵਰਗਾ ਰਾਜਾ ਵੀ ਕੰਗਾਲ ਹੀ ਹੈ। ਸੋ ਗਨੈ ਇੰਦਰ ਸੋ ਰੰਕ, ਉਹ ਕਹਿੰਦਾ ਲੋਕੀ ਇੰਦਰ ਨੂੰ ਰਾਜਾ ਕਹਿੰਦੇ ਹੋਣਗੇ, ਪਰ ਮੇਰੇ ਲਈ ਤਾਂ ਉਹ ਵੀ ਕੰਗਾਲ ਹੈ। ਇਸ ਕਰਕੇ ਗਰੀਬ ਨਵਾਜ਼ ਕਹਿ ਰਹੇ ਨੇ ਉਹ ਆਪਣਾ ਬਲ ਨਹੀਂ ਹਾਰਦਾ, ਹੌਸਲਾ ਨਹੀਂ ਛੱਡਦਾ।
ਰਹਾਓ ਆਨ ਤਿਆਗ ਭਏ ਇੱਕ ਆਸਰ, ਸਰਨ ਸਰਨ ਕਰ ਆਏ।
ਇਸ ਤੋਂ ਪਹਿਲੀਆਂ ਪਾਵਨ ਪੰਗਤੀਆਂ ਜਿੱਥੇ ਸਤਿਗੁਰੂ ਜੀ ਨੇ ਰਹਾਓ ਤੇ ਕੇਂਦਰਿਤ ਕੀਤੀਆਂ ਨੇ, ਭਾਵ ਰਹਾਓ ਦਾ ਮਤਲਬ ਠਹਿਰੋ, ਵਿਸ਼ਰਾਮ, ਵੀ ਇਹਨਾਂ ਪਾਵਨ ਪੰਗਤੀਆਂ ਵਿੱਚ ਸ਼ਬਦ ਦਾ ਅੰਤਰੀ ਭਾਵ ਹੈ। ਉੱਥੇ ਗਰੀਬ ਨਵਾਜ਼ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਪਾਵਨ ਪੰਗਤੀਆਂ ਵਿੱਚ ਸਾਨੂੰ ਉਪਦੇਸ਼ ਦੇ ਰਹੇ ਨੇ। ਆਨ ਤਿਆਗ ਭਏ ਇੱਕ ਆਸਰ, ਜਿਹੜਾ ਬੰਦਾ ਹੋਰ ਸਾਰੇ ਆਸਰੇ ਛੱਡ ਕੇ ਕੇਵਲ ਇੱਕ ਪਰਮਾਤਮਾ ਦਾ ਆਸਰਾ ਤੱਕ ਲੈਂਦਾ। ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਪਿਤਾ ਜੀ ਨੇ ਮੌਲਵੀ ਦੇ ਪਾਸ ਪੜ੍ਹਨ ਲਈ ਭੇਜਿਆ ਨਾ, ਅਤੇ ਸਾਹਿਬ ਨੇ ਬੜੀਆਂ ਸਿਆਣੀਆਂ ਗੱਲਾਂ ਕੀਤੀਆਂ, ਇੱਥੇ ਤੱਕ ਵੀ ਕਿਹਾ ਵੀ ਅਲਫ ਦਾ ਅਰਥ ਦੱਸ। ਉਹ ਕਹਿੰਦੇ ਵੀ ਇੱਕ ਦਾ ਅਰਥ ਕੀ? ਸਾਹਿਬ ਕਹਿੰਦੇ ਵੀ ਜੇ ਅਲਫ ਬੇਮੈਨਾ ਹੀ ਹੈ, ਜੇ ਇੱਕ ਦਾ ਅਰਥ ਕੋਈ ਨਹੀਂ ਤਾਂ ਫਿਰ ਪੜ੍ਹਨ ਦਾ ਕੀ ਲਾਭ? ਉੱਥੇ ਮੌਲਵੀ ਸਾਹਿਬ ਨੇ ਕਿਹਾ ਵੀ ਅਜੇ ਤਾਂ ਤੁਸੀਂ ਬੜੇ ਛੋਟੀ ਉਮਰ ਦੇ ਹੋ, ਹੁਣੇ ਹੀ ਇਹੋ ਜਿਹੀਆਂ ਗੱਲਾਂ ਕਰਨ ਦਾ ਕੀ ਲਾਭ? ਅਤੇ ਉੱਥੇ ਮੇਰੇ ਸਤਿਗੁਰੂ ਜੀ ਨੇ ਫਾਰਸੀ ਵਿੱਚ ਇੱਕ ਸ਼ਬਦ ਉਚਾਰਨ ਕੀਤਾ ਸੀ ਕਿ ਸਾਡੇ ਸਿਰ ਦੇ ਵਾਲ ਮੌਤ ਰੂਪੀ ਫਰਿਸ਼ਤੇ ਨੇ ਪਕੜੇ ਨੇ। ਕਾਜੀ ਜੀ ਤੁਸੀਂ ਕਹਿ ਰਹੇ ਹੋ ਮੌਲਵੀ ਜੀ ਕਿ ਅਜੇ ਤਾਂ ਹੱਸਣ ਖੇਡਣ ਦੇ ਦਿਨ ਨੇ, ਕੀ ਪਤਾ, ਕਿਉਂਕਿ ਸਾਡੇ ਆਪਣੇ ਹੱਥ ਵੱਸ ਕੁਝ ਨਹੀਂ, ਇਹ ਤਾਂ ਸਾਰਾ ਕੁਝ ਪਰਮਾਤਮਾ ਦੇ ਹੱਥ ਵੱਸ ਹੈ। ਅਤੇ ਦੁਨੀਆਂ ਦੇ ਵਿੱਚ ਜਿੰਨਾ ਬਲ, ਤਾਕਤ, ਧਨ, ਦੌਲਤ, ਪਰਿਵਾਰ, ਇਹ ਕੇਵਲ ਉਦੋਂ ਤੱਕ ਨਾਲ ਨਿਭਦੇ ਨੇ ਜਦੋਂ ਤੱਕ ਸਾਡੇ ਅੰਦਰ ਪਰਮਾਤਮਾ ਦੇ ਟਿਕਾਏ ਹੋਏ ਪ੍ਰਾਣ ਨੇ, ਨਹੀਂ ਤਾਂ ਇੱਕ ਇੱਕ ਕਰਕੇ ਸਾਰੇ ਸਾਥ ਛੱਡਣ ਵਾਲੇ ਹਨ। ਸਾਹਿਬ ਦੇ ਉਹ ਬਚਨ, ਲੱਕ ਅਰਜ ਗੁਫਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮ ਸਰ ਮੂਏ ਅਜ਼ਰਾਈਲ ਗ੍ਰਿਫਤੈ, ਦਿਲ ਹੇਚ ਨਾਦਾਨੀ ਰਹਾਓ, ਜਨ ਪਿਸਰ ਪਦਰ ਬਿਰਾਦਰਾਂ, ਕਸਨੇਸ਼ ਦਸਤੰਗੀਰ, ਆਖਰ ਬੇਅਫਤਮ ਕਾਸ਼ਨਾ ਦਾਰਦ, ਚੂੰ ਸ਼ਵਦ ਤਕਬੀਰ, ਸ਼ਬ ਰੋਜ਼ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ ਮਮ ਈ ਚਿਨੀ ਅਹਿਵਾਲ। ਉੱਥੇ ਫਿਰ ਅਰਦਾਸ ਕੀਤੀ, ਬਦ ਬਖਤ ਹਮ ਚੋ ਬਖੀਲ ਗਾਫਲ, ਬੇਨਜ਼ਰ ਬੇਬਾਕ ਨਾਨਕ ਬਗੋਦ ਜਨ ਦੁਰਾ, ਜਨ ਤੁਰਾ ਤੇਰੇ ਚਾਕਰਾਂ ਪਾ ਖਾਕ। ਹੇ ਪ੍ਰਭੂ, ਸੱਚਮੁੱਚ ਸੰਸਾਰ ਵਿੱਚ ਅਸੀਂ ਸਾਰੇ ਆਸਰੇ ਤੱਕ ਕੇ ਵੇਖ ਲਏ ਨੇ, ਆਖਰ ਬਿਅਫਤਮ ਕਸ਼ ਨਾ ਦਾਰਦ ਆਖਰ ਵੇਲੇ, ਕਿਉਂਕਿ ਇਹ ਜੋ ਦੁਨੀਆ ਸ਼ਹਿਰ ਮੇਲਾ ਦਸਤਗੀਰੀ ਨਾ ਹੈ, ਇਹ ਪਕੜ ਵਾਲਾ ਨਹੀਂ ਹੈ, ਇਹ ਤਾਂ ਇੱਕ ਜਾਦੂ ਦੀ ਖੇਡ ਵਰਗਾ ਹੈ। ਇਸ ਲਈ ਆਨ ਤਿਆਗ ਹੋਰ ਸਾਰੇ ਆਸਰੇ ਛੱਡ ਕੇ ਭਏ ਇੱਕ ਆਸਰ, ਕੇਵਲ ਇੱਕ ਤੁਹਾਡਾ ਆਸਰਾ ਅਸੀਂ ਜ਼ਿੰਦਗੀ ਵਿੱਚ ਧਾਰਨ ਕੀਤਾ। ਅਤੇ ਜਿਹੜਾ ਮਨੁੱਖ ਇਹ ਕਹਿ ਕੇ ਕਿ ਸ਼ਰਨ ਸ਼ਰਨ ਕਰ ਆਏ, ਹੇ ਪ੍ਰਭੂ ਤੇਰੀ ਸ਼ਰਨ ਵਿੱਚ ਆ, ਤੇਰੀ ਸ਼ਰਨ ਵਿੱਚ ਆ, ਸਾਨੂੰ ਰੱਖ ਲਓ, ਸਾਨੂੰ ਕਿਰਪਾ ਕਰਕੇ ਬਚਾ ਲਵੋ, ਸੱਚਮੁੱਚ ਜਿਹੜਾ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਵੇ, ਗੁਰੂ ਕੀ ਸੰਗਤ ਦੀ ਸ਼ਰਨ ਵਿੱਚ ਆ ਜਾਵੇ, ਸਾਹਿਬ ਕਹਿੰਦੇ ਉਹਦਾ ਫਿਰ ਬਚਾਅ ਹੋ ਜਾਂਦਾ। ਮੇਰੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ, ਨਾ ਹੋ ਜਤੀ, ਕਹਿੰਦੇ ਮੈਂ ਇਹਨਾਂ ਜਤੀਆਂ ਵਰਗਾ ਕੋਈ ਜਤਪੁਣਾ ਨਹੀਂ ਰੱਖਿਆ, ਕਿਉਂਕਿ ਬਾਬੇ ਨਾਨਕ ਜੀ ਨੇ ਵਿਆਹ ਕਰਾਇਆ ਸੀ ਮਾਤਾ ਸੁਲੱਖਣੀ ਜੀ ਨਾਲ, ਉਹਨਾਂ ਦਾ ਗ੍ਰਿਸ਼ਤੀ ਜੀਵਨ ਬਤੀਤ ਹੋਇਆ। ਸਾਹਿਬ ਕਹਿੰਦੇ ਆਹ ਜਤੀ ਨਹੀਂ ਸਾਨੂੰ ਪ੍ਰਵਾਨ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿੰਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ। ਕਹਿੰਦੇ ਮੈਂ ਉਹਨਾਂ ਦੀ ਸ਼ਰਨ ਵਿੱਚ, ਉਹਨਾਂ ਦੀ ਸੰਗਤ ਵਿੱਚ ਰਹਿਣਾ ਜਿਨ੍ਹਾਂ ਨੂੰ ਕਦੇ ਪਰਮਾਤਮਾ ਵਿਸਰਦਾ ਨਹੀਂ। ਅਤੇ ਸਾਡੀ ਵੀ ਅਰਦਾਸ ਹੈ, ਸੇਈ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚੇਤਾਵੇ, ਅਤੇ ਜਿਨ੍ਹਾਂ ਦੀ ਸ਼ਰਨ, ਜਿਨ੍ਹਾਂ ਦੀ ਸੰਗਤ ਵਿੱਚ ਜਾ ਕੇ ਅਸੀਂ ਪਰਮਾਤਮਾ ਤੋਂ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟ ਕੇ ਉਸ ਬੰਦੇ ਨਾਲ ਜੁੜਦੇ ਹੋਈਏ, ਉਹਨਾਂ ਦੀ ਸ਼ਰਨ ਵਿੱਚ ਨਹੀਂ ਜਾਣਾ। ਜਿਹੜੇ ਇਹ ਕਹਿਣ ਵੀ ਗੁਰੂ ਨਾਲ ਜੁੜੋ, ਪਰਮਾਤਮਾ ਨਾਲ ਜੁੜੋ, ਅਤੇ ਸੱਚਮੁੱਚ ਜੋੜਦੇ ਹੋਣ, ਕਿਤੇ ਇਹ ਓਟ ਆਸਰਾ ਲੈ ਕੇ ਉਹ ਆਪਣਾ ਢੰਗਵਾਂਜ ਨਾ ਰਚਾਇਆ ਹੋਵੇ ਵੀ ਆਪਣੇ ਨਾਲ ਹੀ ਜੋੜ ਲੈਣ, ਅਤੇ ਉਹਨਾਂ ਨਾਲ ਜੁੜੇ ਹੋਏ ਲੋਕ ਕਹਿਣ ਕਿ ਅਸੀਂ ਤਾਂ ਹੁਣ ਫਲਾਣੇ ਬਾਬੇ ਦੀ ਸੰਗਤ ਹਾਂ। ਨਹੀਂ, ਸੰਗਤ ਗੁਰੂ ਦੀ, ਪਰਮੇਸ਼ਰ ਦੀ। ਸਾਹਿਬ ਕਹਿੰਦੇ ਜਿਹੜੇ ਇਹ ਕਹਿਣ, ਆਨ ਤਿਆਗ ਭਏ ਇੱਕ ਆਸਰ, ਸ਼ਰਨ ਸ਼ਰਨ ਕਰ ਆਏ, ਹੇ ਪ੍ਰਭੂ ਤੇਰੀ ਸ਼ਰਨ ਵਿੱਚ ਆ, ਤੇਰੀ ਸ਼ਰਨ ਵਿੱਚ ਆ, ਇਹ ਕਹਿ ਕੇ ਪ੍ਰਭੂ ਦੀ ਸ਼ਰਨ ਵਿੱਚ ਆਉਣ।
ਸੰਤ ਅਨੁਗ੍ਰਹ ਭਏ ਮਨ ਨਿਰਮਲ, ਨਾਨਕ ਹਰ ਗੁਣ ਗਾਏ।
ਸੰਤ ਅਨੁਗ੍ਰਹਿ ਦਾ ਅਰਥ ਹੈ ਗੁਰੂ ਦੀ ਕਿਰਪਾ ਨਾਲ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਪਰਮਾਤਮਾ ਤੋਂ ਬਾਅਦ ਜਦੋਂ ਦੂਜੇ ਨੰਬਰ 'ਤੇ ਗੱਲ ਆਉਂਦੀ ਉਹ ਗੁਰੂ ਵਾਸਤੇ ਸ਼ਬਦ ਹੈ। ਸੰਤ ਅਨੁਗ੍ਰਹਿ ਦਾ ਅਰਥ ਹੈ ਜਦੋਂ ਗੁਰੂ ਕਿਰਪਾ ਕਰਦਾ, ਭਏ ਮਨ ਨਿਰਮਲ, ਫਿਰ ਜੀਵ ਦਾ ਜਿਹੜਾ ਮਨ ਹੈ, ਅੰਤਸ਼ਕਰਨ ਹੈ, ਉਹ ਨਿਰਮਲ ਹੋ ਜਾਂਦਾ। ਕਿਉਂਕਿ ਜਿਹੜੇ ਅੰਦਰੋਂ ਨਿਰਮਲ ਹੋ ਜਾਂਦੇ ਨੇ ਨਾ, ਜਿਨ ਪੱਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ, ਉੱਤਮ ਸੇ ਦਰ ਉੱਤਮ ਕਹੀਆਂ। ਬਾਬਾ ਜੀ ਨੂੰ ਪੁੱਛਿਆ ਸੀ, ਬਾਬਾ ਪੁਸ਼ਨ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਨੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋਂ, ਦੋਨੋਂ ਰੋਈ ਹਿੰਦੂ ਮੁਸਲਮਾਨ ਦਰਗਹਿ ਅੰਦਰ ਲੈਣ ਨਾ ਢੋਈ। ਜਿਸ ਗੱਲ ਦਾ ਹੀ ਹੰਕਾਰ ਰਿਹਾ ਕਿ ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ ਸਿੱਖ ਈਸਾਈ ਬੋਧੀ ਹਾਂ, ਦਰਗਾਹ ਵਿੱਚ ਥਾਂ ਨਹੀਂ ਉਹ ਮਿਲਣੀ। ਸੱਚਮੁੱਚ ਜੇ ਅਮਲ ਹੋਣਗੇ, ਜੇ ਹਿੰਦੂ ਹੋ ਕੇ ਅਮਲ ਕਰੇਗਾ ਤਾਂ ਸੱਚਮੁੱਚ ਪਰਮਾਤਮਾ ਦੀ ਹਜ਼ੂਰੀ ਵਿੱਚ ਥਾਂ ਮਿਲੇਗਾ। ਜੇ ਮੁਸਲਮਾਨ ਬਣ ਕੇ ਅਮਲ ਕਰੇਗਾ, ਖੁਦਾ ਦੇ ਦਰ 'ਤੇ ਪ੍ਰਵਾਨ ਹੋਵੇਗਾ। ਜੇ ਜੋਗੀ ਬਣ ਕੇ ਅਮਲ ਕਰੇਗਾ, ਜੈਨੀ ਪਾਰਸੀ ਬੋਧੀ, ਅਤੇ ਇਵੇਂ ਸਿੱਖ ਬਣ ਕੇ ਜੇ ਅਮਲ ਕਰੇਗਾ, ਅਤੇ ਸੱਚਮੁੱਚ ਮਰਨ ਤੋਂ ਬਾਅਦ ਕੀ ਗੁਰੂ 'ਤੇ ਕਹਿੰਦਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਇਸ ਕਰਕੇ ਗਰੀਬ ਨਵਾਜ਼ ਨੇ ਇੱਕ ਸਿੱਖਿਆ ਦਿੱਤੀ, ਕਹਿਣ ਲੱਗੇ ਸੰਤ ਅਨੁਗ੍ਰਹਿ ਭਏ ਮਨ ਨਿਰਮਲ, ਗੁਰੂ ਦੀ ਕਿਰਪਾ ਨਾਲ ਇਹ ਮਨ ਨਿਰਮਲ ਹੋ ਜਾਂਦਾ। ਨਾਨਕ ਹਰ ਗੁਣ ਗਾਏ, ਹੇ ਨਾਨਕ ਪਰਮੇਸ਼ਰ ਦੇ ਗੁਣ ਗਾ ਗਾ ਕੇ, ਕਿਉਂਕਿ ਗੁਣ ਗਾਵਤ ਤੇਰੀ ਉਤਰਸ ਮੈਲ, ਪ੍ਰਭੂ ਦੇ ਗੁਣ ਉਹ ਗਾਵੇਗਾ ਸੱਚਮੁੱਚ ਜਿਹਨੂੰ ਇਸ ਗੱਲ ਦੀ ਸਮਝ ਆ ਜਾਂਦੀ ਕਿ ਮੇਰੀ ਜ਼ਿੰਦਗੀ ਦਾ ਆਸਰਾ ਪ੍ਰਭੂ ਆਪ ਹੈ। ਨਹੀਂ ਤਾਂ ਬਹੁਤੇ ਲੋਕ ਤਾਂ ਆਪਣੇ ਗੁਣ ਗਾਈ ਜਾਂਦੇ ਨੇ, ਆਪਣੀ ਉਸਤਤ ਕਰਾਉਣ ਵਿੱਚ ਲੱਗੇ ਹੋਏ ਨੇ। ਜਦੋਂ ਉਸਤਤ ਮਨ ਮੈਂ ਕਰ ਨਿਰੰਕਾਰ ਵਾਲੀ ਅਵਸਥਾ ਬਣੇਗੀ, ਤਾਂ ਸੱਚਮੁੱਚ ਫਿਰ ਹਿਰਦੇ ਵਿੱਚੋਂ ਆਵਾਜ਼ ਆਵੇਗੀ, ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰ ਨਾਨਕ ਕੀ ਵਡਿਆਈ, ਅਤੇ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹੇ ਤਾਰੇ। ਸਰਬੱਤ ਸੰਗਤਾਂ ਨੂੰ ਫਿਰ ਇੱਕ ਵਾਰ ਸਿੱਖ ਧਰਮ ਦੇ ਬਾਨੀ, ਮਨੁੱਖਤਾ ਦੇ ਗੁਰੂ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਕਿਉਂਕਿ 2019 ਦੇ ਵਿੱਚ ਸਤਿਗੁਰੂ ਜੀ ਦਾ 550 ਸਾਲਾ ਜਿਹੜਾ ਪ੍ਰਕਾਸ਼ ਗੁਰਪੁਰਬ ਆ ਰਿਹਾ ਹੈ, ਹੁਣ ਤੋਂ ਹੀ ਉਹਦੇ ਸੰਬੰਧ ਵਿੱਚ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਸਮਾਗਮ ਆਰੰਭ ਹੋ ਚੁੱਕੇ ਨੇ। ਰਾਤੀਂ ਦਾਸ ਨੂੰ ਵੀ ਉਹਨਾਂ ਸਮਾਗਮਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ, ਕੋਟਾਨਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਔਰ PTC ਪੰਜਾਬੀ ਚੈਨਲ ਦਾ, ਜਿਨ੍ਹਾਂ ਨੇ 9 ਵਜੇ ਤੱਕ ਹੁਣੇ ਆਪ ਜੀ ਨੂੰ ਕਥਾ ਵਿਚਾਰ ਰਾਹੀਂ ਸ਼ਬਦ ਦੇ ਦਰਸ਼ਨ ਕਰਵਾਏ ਹਨ, ਅਤੇ ਇਸ ਤੋਂ ਬਾਅਦ ਸਿੱਧਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਜਲੌ ਸਜਣਾ ਹੈ, ਉੱਥੋਂ ਜੋ ਗੁਰਬਾਣੀ ਦਾ ਲਾਈਵ ਕੀਰਤਨ ਹੈ ਉਹਦਾ ਸਿੱਧਾ ਪ੍ਰਸਾਰਨ ਉਹਨਾਂ ਦਿਖਾ ਕੇ ਸੇਵਾ ਕਰਨੀ ਹੈ। ਫਿਰ ਇੱਕ ਵਾਰ ਸਾਰਿਆਂ ਨੂੰ ਜਗਤ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਆਓ ਸੰਪੂਰਨਤਾ ਵਾਲੀਆਂ ਪਾਵਨ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਆਨ ਤਿਆਗ ਭਏ ਇੱਕ ਆਸਰ, ਸਰਨ ਸਰਨ ਕਰ ਆਏ, ਸੰਤ ਅਨੁਗ੍ਰਹ ਭੈ ਮਨ ਨਿਰਮਲ, ਨਾਨਕ ਹਰ ਗੁਣ ਗਾਏ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।